ਪੰਜਨ ਮਾਝਾ ਵਖਤ ਪੰਜ ਪੰਜਾ ਪੰਜੇ ਨਾਉ, ਪਹਿਲਾ ਸੱਚ ਹਲਾਲ ਦੁਈ, ਤੀਜਾ ਖੈਰ ਖੁਦਾਈ, ਚੌਥੀ ਨੀਅਤ ਰਾਸ ਮਨ, ਪੰਜਵੀਂ ਸਿਫਤ ਸੁਨਾਈ, ਕਰਨੀ ਕਲਮਾ ਆਖ ਕੇ ਤਾਂ ਮੁਸਲਮਾਨ ਥਦਾਈ, ਨਾਨਕ ਜੇਤੇ ਕੁੜਿਆਰ ਕੂੜੇ ਕੂੜੀ ਪਾਈ, ਹੱਕ ਪਰਾਇਆ ਨਾਨਕਾ ਉਸ ਅਰੁਸ ਗਾਈ, ਗੁਰ ਪੀਰ ਹਾਂ ਮਾਤਾ ਪਰੇ ਜਾਂ ਮੁਰਦਾ ਨ ਖਾਈ, ਗਲੀ ਪਿਸ ਨ ਜਾਈਏ ਛੁੱਟੇ ਸੱਚ ਕਮਾਈ, ਮਾਰਨ ਪੈ ਹਰਾਮ ਮੈਂ ਹੋਈ ਹਲਾਲ ਨ ਜਾਈ, ਨਾਨਕ ਗਲੀ ਕੂੜੀ ਹੋਈ ਕੂੜੋ ਪੱਲੇ ਪਾਈ, ਇਕ ਲਖ ਪੂਤ ਸਵਾ ਲਖ ਨਾਤੀ, ਦੇ ਰਾਵਣ ਕਰ ਦੀਆ ਨ ਪਾਤੀ।
ਪੰਜ ਨਮਾਜ਼ਾਂ ਵਕਤ ਪੰਜ ਪੰਜਾ ਪੰਜੇ ਨਾਉ, ਪਹਿਲਾ ਸੱਚ ਹਲਾਲ ਦੁਈ, ਤੀਜਾ ਖੈਰ ਖੁਦਾਈ, ਚੌਥਾ ਨੀਅਤ ਰਾਸ ਮਨ, ਪੰਜਵਾਂ ਸ਼ਿਫਤ ਸੁਣਾਈ, ਕਰਨੀ ਕਲਮਾ ਆਖ ਕੇ ਤਾਂ ਮੁਸਲਮਾਨ ਸਦਾਈ, ਨਾਨਕ ਜੇਤੇ ਕੂੜਿਆ ਕੂੜੈ ਕੂੜ ਪਾਈ। ਅੱਗੇ ਹਲਾਲ ਨੂੰ ਵੀ ਗੁਰੂ ਸਾਹਿਬਾਂ ਨੇ ਸਪਸ਼ਟ ਕੀਤਾ, ਹਲਾਲ ਕੀ ਹੈ? ਹੱਕ ਪਰਾਈ ਨਾਨਕਾ ਉਸ ਸੂਅਰ ਉਸ ਗਾਈ, ਗੁਰ ਪੀਰ ਹਾਮਾ ਤਾਂ ਬਰੇ ਜੇ ਮੁਰਦਾਰ ਨਾ ਖਾਈ, ਗਲੀ ਫਿਸ਼ਤ ਨਾ ਜਾਈਏ ਛੁੱਟੈ ਸੱਚ ਕਮਾਈ, ਮਾਰਨ ਪਾ ਹਰਾਮ ਮੈਂ ਹੋਈ ਹਲਾਲ ਨਾ ਜਾਈ, ਨਾਨਕ ਗਲੀ ਕੂੜੀ ਕੂੜੇ ਪੱਲੇ ਪਈ। ਇਹਨਾਂ ਤੁਕਾਂ ਦੇ ਵਿੱਚ ਗੁਰੂ ਸਾਹਿਬਾਂ ਨੇ ਬਿਲਕੁਲ ਸਪਸ਼ਟ ਉਪਦੇਸ਼ ਕੀਤਾ ਹੈ ਕਿਹੜੀ ਨਮਾਜ਼ ਹੈ, ਕਿਸ ਤਰੀਕੇ ਨਾਲ ਪੜ੍ਹੀ ਜਾਂਦੀ ਹੈ, ਪਰ ਕਦੋਂ ਅਸੀਂ ਆਪਣੇ ਆਪ ਨੂੰ ਇਨਸਾਨ ਕਹਿਲਾਉਣ ਦੇ ਲਾਇਕ ਬਣਾ ਸਕਦੇ ਹਾਂ। ਪੂਰੇ ਸੰਸਾਰ ਦੇ ਵਿੱਚ ਨਜ਼ਰ ਮਾਰ ਕਰਕੇ ਵੇਖੀਏ ਤੇ ਦੋ ਹੀ ਕੌਮਾਂ ਹਨ ਜਿਹੜੀਆਂ ਇਸ ਸੰਸਾਰ ਦੇ ਵਿੱਚ ਰਾਜ ਕਰ ਰਹੀਆਂ ਹਨ, ਇੱਕ ਹੈ ਈਸਾਈ ਜਗਤ, ਇੱਕ ਹੈ ਮੁਸਲਿਮ ਜਗਤ, ਔਰ ਦੋਨੋਂ ਹੀ ਕੌਮਾਂ ਆਪਣੇ ਆਪ ਨੂੰ ਕੀਤੇ ਗਏ ਕਰਮਾਂ ਨੂੰ ਹੀ ਉੱਤਮ ਔਰ ਪੂਰਾ ਸਿੱਧ ਕਰਨ ਚ ਲੱਗੀਆਂ ਹੋਈਆਂ, ਆਪਣਾ ਇਮਾਨ ਆਪਣਾ ਦੀਨ ਹੀ ਉਹ ਸਭ ਤੋਂ ਉੱਚਾ ਸਮਝਦੀਆਂ, ਔਰ ਜਿਸ ਤਰੀਕੇ ਦੇ ਕਰਮ ਇਹ ਕਰ ਰਹੇ ਹਨ ਜਰਾ ਉਹਨਾਂ ਉੱਤੇ ਆਖਿਆ ਵਿਚਾਰ ਕਰੀਏ ਤੇ ਸਪਸ਼ਟ ਹੋ ਜਾਂਦਾ ਹੈ ਕਿ ਅਸੀਂ ਸੱਚਖੰਡ ਦੇ ਵਿੱਚ ਮੁਰੱਬੇ ਲੈ ਰਹੇ ਹਾਂ ਜਾਂ ਕਾਲ ਦੇ ਵਿੱਚ ਆਵਾਗਮਨ ਦੇ ਵਿੱਚ ਪੱਕੇ ਹੋ ਰਹੇ ਹਾਂ। ਹਲਾਲ ਕਿਸ ਤਰ੍ਹਾਂ ਕੀਤਾ ਜਾਂਦਾ, ਕਿਹਨੂੰ ਹਲਾਲ ਕਿਹਾ, ਸ਼ਰੀਅਤ ਕਿਸ ਨੂੰ ਹਲਾਲ ਕਹਿ ਰਹੀ ਹੈ, ਕਿਸ ਨੂੰ ਹਰਾਮ ਕਹਿ ਰਹੀ ਹੈ, ਉਸ ਉੱਪਰ ਕਦੀ ਵਿਚਾਰ ਨਹੀਂ ਕੀਤਾ। ਇੱਕ ਜੀਵਾਤਮਾ ਜਿਸ ਨੂੰ ਤੜਫਾ ਤੜਫਾ ਕੇ ਮਾਰਿਆ ਜਾ ਰਿਹਾ ਹੈ, ਜੋ ਮਾਰ ਰਿਹਾ ਉਹਦੇ ਅੰਦਰ ਵੀ ਉਹੀ ਜੀਵਾਤਮਾ ਹੈ, ਅਗਲੇ ਜਨਮਾਂ ਚ ਉਹਨੇ ਫਿਰ ਥੱਲੇ ਹੋਣਾ ਹੈ, ਛੁਰੀ ਉਹਦੇ ਉੱਤੇ ਹੋਣੀ ਹੈ, ਔਰ ਕੀ ਸੰਗਿਆ ਕੀ ਦਿੱਤੀ ਜਾ ਰਹੀ, ਮਨ ਕੀ ਸਮਝਾ ਰਿਹਾ ਹੈ, ਮਨ ਦਲੀਲਾਂ ਦੇ ਕੇ ਕਹਿ ਰਿਹਾ ਹੈ ਤੇਰੀ ਕੁਰਬਾਨੀ ਕਬੂਲ ਹੋ ਰਹੀ ਹੈ, ਦਰਗਾਹ ਦੇ ਵਿੱਚ ਤੇਰੀ ਜਗ੍ਹਾ ਪੱਕੀ ਹੋ ਰਹੀ ਹੈ। ਜਰਾ ਵਿਚਾਰ ਕਰਕੇ ਦੇਖੀਏ ਕਿਆ ਇਸ ਤਰੀਕੇ ਦੇ ਨਾਲ ਸਾਡੀ ਆਵਾਗਮਨ ਖਤਮ ਹੋ ਰਹੀ ਹੈ ਜਾਂ ਅਸੀਂ ਆਪਣੀ ਆਵਾਗਮਨ ਨੂੰ ਪੱਕਾ ਕਰ ਰਹੇ ਹਾਂ। ਇਤਨੇ ਨਿੱਚ ਕਮਨ ਕਾਂ ਕੇ ਅਸੀਂ ਕਦੇ ਵੀ ਪਿਛਲੀ ਸ਼੍ਰੇਣੀ ਦੇ ਜਿਹੜੇ ਜੀਵ ਸਨ ਉਹਨਾਂ ਨੇ ਧਰਮ ਬਦਲਣਾ ਸ਼ੁਰੂ ਕਰਤਾ ਸੀ ਔਰ ਇੱਕ ਦੂਸਰੇ ਨੂੰ ਛੁੱਪ ਕਰਕੇ ਕਤਲੇਆਮ ਕਰ ਰਹੇ ਸਨ, ਔਰ ਗੁਰੂ ਸਾਹਿਬਾਂ ਨੇ ਉਹ ਸੱਚ ਦਾ ਹੁਕਾ ਦਿੱਤਾ, ਉਹ ਹੱਕ ਦਾ ਨਾਰਾ ਲਾਇਆ, ਹੱਕ ਕੀ ਹੈ, ਸਤਨਾਮ ਹੈ, ਸੱਤ ਹੈ, ਸੱਤ ਹੀ ਹੱਕ ਹੈ, ਇੱਕ ਰੋਟੀ ਹੈ, ਅਲੱਗ ਅਲੱਗ ਭਾਸ਼ਾ ਦੇ ਵਿੱਚ ਅਲੱਗ ਅਲੱਗ ਨਾਮ ਨੇ, ਉਹ ਪਰਮਾਤਮਾ ਉਹ ਸਤਪੁਰਸ਼ ਕੀ ਹੈ, ਸੱਚ ਹੈ, ਹੱਕ ਹੈ, ਸਤਨਾਮ ਕਹਿ ਲਓ, ਵਾਹਿਗੁਰੂ ਕਹਿ ਲਓ, ਸਵਾਮੀ ਕਹਿ ਲਓ, ਕੁਛ ਵੀ ਕਹਿ ਲਓ, ਸਿਰਫ ਸ਼ਬਦਾਂ ਦਾ ਫੇਰ ਹੈ। ਅਸੀਂ ਸਾਰੇ ਸ਼ਬਦਾਂ 'ਚ ਫਸ ਜਾਂਦੇ ਹਾਂ, ਬਾਹਰਲੀ ਖੋਲ ਤੱਕ ਰਹਿ ਜਾਂਦੇ ਹਾਂ, ਅੰਦਰ ਦੇ ਮੋਤੀ ਨੂੰ ਅਸੀਂ ਗਵਾ ਬੈਠਦੇ ਹਾਂ। उस वेले गुरु नानक साहब ने जड़ा पहला शब्द उचारिया सी उन्हां दा जो भेद सी अंतर दा उस सृष्टि दे विच किसी नूं भी नहीं पता चलिया। उस समय दे जड़े काबल इतिहासकार सन उन्हां नूं भी उस भेद दा नहीं पता लगा, ना उन्हां ने किसे नूं दस्या ते ना किसे नूं पता लगा। इस वक्त गुरु साहबां ने जो इशारा उन्हां दे मुतलक दिता है, पिछले महीने दे सत्संग विच गुरु साहबां ने उस भेद नूं स्पष्ट किया सी सिर्फ इशारे दे रूप, सिर्फ इतना ही इशारा है कि उन्हां नूं तुरो आकाशवाणी होई सी। इस तो अगे ना भेद गुरु साहबां ने सानू बख्शिया है ना असीं दस सकते। बाकी सारे इसी जगत विच हन कि उन्हां दा कोई ना कोई तो गुरु होएगा। जड़े संत तुर दरगाह तो आंदे हन उन्हां दा गुरु अकाल पुरख आप हुंदा है, उस दे हुकम विच आंदे ने और पल पल उसका शब्द रूप जो हुंदा उस दे विच लीन रहिंदे हन। और बाहरी जो आकार लै करके इस करके आंदे हन क्योंकि आकार ही आकार नूं शिक्षा या दीक्षा दे सकदा है, ओही किचड़ चो सानू कढ सकदा है। अगर असीं किचड़ चो निकलना चाहुंदे आ ते बांह नूं बांह ही पकड़ के कढ सकदी है, वह बांह दा रूप लै करके आना पैंदा है। तो असीं जो है बांह तक ही रह जांदे हां, उसका जो पिछला स्वरूप असली हुंदा है सचखंड का शब्द स्वरूप जिहड़ा हुंदा है उस नूं असीं भुल जांदे हां। उस वेले जो पहला शब्द गुरु साहबां ने आकाशवाणी होने तो बाद उचारिया सी उसी ना को हिंदू ना मुसलमान। इत्थे गुरु साहब जो उपदेश अज कर रहे ने ये मुसलमान या नमाज दे नाम दे कर रहे ने, पर इसका यह मतलब नहीं है कि यह सिर्फ इस कौम वास्ते ही है। यह उपदेश नूं अगर असी अपने धर्म मत या होर लफजां दे भी तकसीम करांगे तो सारे अर्थ जड़े ने अपने आप स्पष्ट हो जाए। इस करके ये नहीं जानना या नमाज नूं गुरु साहब स्पष्ट कर रहे ने, सिर्फ नमाज जो है बाहरी रूप दे विच उन्होंने यह शब्द लिया है। बाकी उस जो अर्थ हैं वह अर्थ जड़े साडे अपने धर्म और मजहब के बनाए हुए लफज हैं जिन्हें अज असी फस चुके हैं, बिल्कुल नक तक फसे हुए हैं, साह भी लैना मुश्किल होया पिया। कदे एक जगह बैठ करके असी राम और रहीम आख भी नहीं सकते, एक दूजे का सिर लाण नूं फिरदे हैं। सिर्फ इसी नूं समझाण वास्ते इस किचड़ चों कढ़ण वास्ते ही गुरु साहबां ने इस शब्द नूं लिया है। उस वक्त के जड़े हाकम सन उन्होंने काजी और मुला ने बहुत शोर मचाया कि ना को हिंदू ना को मुसलमान, एक ही दीवानापन है, ये तो पागल ही हो गया है। सारा शहर हिंदू और मुसलमाना नाल भरिया पिया और वह कहिंदा ना कोई हिंदू है ना कोई मुसलमान है, इसका की अर्थ है, की मतलब है, किस तरीके नाल तुसी ये इस तरीके का हुक्का दे रहे हो। उस वे भरे दरबार में गुरु नानक साहब ने जो उपदेश दिता है वह यह है कि हिंदू और मुसलमान देह दे नाल संबंधित है, हिंदू भी देह नाल संबंध रखता है और मुसलमान भी। ना को हिंदू ना को मुसलमान उसका अर्थ यह है कि आत्मा जो है वह उस निरंकार का अंश है, उस समुद्र का एक समुद्र की एक बूंद है, वह अथाह सागर है। उसका ना कोई जात है, ना कोई मजहब है, ना कोई दीन है, ना कोई ईमान है, ना कोई देश है, ना कोई धर्म है। खास मेरी विचार करके देखो, एक सूरज है, एक पानी है, एक पृथ्वी है, एक आकाश है, इन्हों असी वंड सके? जिन्हों चीजा नहीं वंड सके वह तो आजाद हैं, जिन्हों वंड सके धरती वंडन लग गए तो अज की हालत कर ली असी। मजहब के नाते असी दीवारा खड़िया करके अपने आप नूं कैद करके असी कि जगह जा रहे हैं, यही विचार करना है। यही सत्संग का जो मेन मूल अर्थ है वह यही है। अगर असी इन्हों उत्ते विचार करके अमल ना किया तो असी जिस खूह दे विच फसे हुए हैं उसे दे विच ही चक्कर लाते रहेंगे, 84 का गेड़ है उसे चो असी निकल नहीं सकेंगे। उसले गुरु साहबां ने यही उद्देश दिता कि आत्मा का कोई भी जो है संबंध किसी देश या जात नाल नहीं हुंदा, वह निरंकार का रूप हुंदा है, प्रकाश स्वरूप है, और मैं उस प्रकाश का ही जो है हुक्म लै करके आप जी दे विच आया हाँ और उसी का प्रचार कर रहा हाँ और तुहानू इस आवागमन चो कढ़ना चाहना वा। इस करके ये हुक्का जो है ना को हिंदू ना को मुसलमान इहदा इह अर्थ है। उसले सारे चुप कर गए। नमाज का दिन सीगा, गुरु साहबां नूं यह हुक्म किया गया कि तुसीं यह दसो भी तुसीं कौन हो, तुसीं कहड़े धर्म नूं मनदे हो। उन्होंने कहा भाई मैं तो एक निरंकार का जो प्रकाश रूप शब्द है मैं तो उस शब्द नूं ही मनदा हाँ, और अज असीं सात संगत जी कि शब्दां च फस गए, उन्होंने किहड़े शब्द का हुक्का दिता, किहड़े प्रकाश की गल की, उस नूं असीं भुल गए। असीं एक सिख धर्म बना दिता और शब्द और गुरमुखी के लिखे हुए शब्दों असीं शब्द की संज्ञा दे दी, उन्होंने दिन राती पढ़ के रट के ते असी मुक्ति का आधार समझ लिया। जितने भी कर्म कांड इन्हां धर्मां दे विच है ने अपने आप दे विच कोई भी अर्थ नहीं रखते, चाहे वह अख बंद करके शब्द नूं दोहरा रहा है, चाहे अख खोल करके पोथी नू इना शब्दा नू दुरा रहा है, रट रहा है, चाहे ओ अख बंद करके बैठ रहा, खड़ा होकर के नमाज पढ़ रहा है, या कोई गिरजाघर या मंदिर दे विच घंटे खड़का रहा, धूपबत्ती दे रहा, बुतां दी पूजा कर रहा है, ये सारे दे सारे कर्म जड़े ने फोकट देने। कलगीधर पातशाह ने अपनी बाणी स्पष्ट किया है कि अंत वेले तेरे एक कर्म ने इन्होंने साथ नहीं देना, ये सारे फोकट दे कर्म हैं और तू आवागमन दे विच फिर तक दिता जाएगा। पर असी बाणी पढ़ते हाँ, सुनते हाँ, सत्संग की है सुनते हैं ना, यही बाणी पढ़ लेंगे, सुन लेंगे, कदी उस दे उत्ते विचार करके असी अमल नहीं किया। असली अर्थ है अमल का, जिसने अमल नहीं किया सत्संग जी याद रखना वह इन्हों लोगों के ही भ्रमण करेगा। सिर्फ अमल ने पार जाना है, पढ़े लिखे सुने ने नहीं जाना, यह सिर्फ उस आंगन उस किरिया के जिसनों अमल किया जाता है, और जो भी जाएगा अमल करके जाएगा। एक बच्चा है उन्हें एडमिशन ले ली पढ़न वास्ते, क्या एडमिशन अगली क्लास में चढ़ा दी जाएगी उस बच्चे, बच्चे ने पढ़ाई तो की कोई नहीं। कोई भी इस संसार का इलम है, कोई भी ज्ञान है, बिना मेहनत के हासिल नहीं होता, चाहे वह माया ही है। असी गलत माया की गल नहीं करते, इतने माया मेहनत की गल करते हैं, मेहनत मुशक्कत न अगर परहेज करके जीवात्मा मेहनत करती है तो माया भी इकट्ठी कर लेंगी है। पर यह सारिया जितनिया रिद्धियां सिद्धियां और माया है, इन्हों की एक सीमा है, एक सीमा तक तो यह जीवात्मा बड़ा फायदा देंदिया ने, और यह फायदा चाहिए भी है, इस फायदे के बगैर कभी जीवात्मा उदम नहीं कर सकती। पर एक सीमा तो बाद जिसले इकट्ठी हो जाती है रिद्धि सिद्धि और माया, यह विनाश का कारण बन जाती है। ज्ञान की है? हंकार का कारण। आदमी जितनी ज्यादा डिग्रियां लेंदा जाएगा उसनू हंकार होंदा जाएगा, और जितने हंकार दे विच लिप्त होएगा, रावण का अंत की सी? हंकार, हंकार ही उसनू लै डुबिया सी। पर ओ हंकार करके उन्हां रिद्धियां सिद्धियां नू हासिल नहीं सी कर सकिया, उन्हां नू हासिल करन लई ओ सच्चा होया सी, ओ सच नू परम पद नू उन्हें ताही प्राप्त किया सी जिसले उन्हें अपने मन के सारे विकार तजे सन, त्याग करके ही उन्हें प्राप्त किया। पर वो इतने ज्यादा उन्हें रिधियां सिद्धियां हासिल कर लिया, उन्हें अभिमान हो गया, अपने उपर हंकार हो गया, और एक हंकार इन्नी सारी मेहनत नू मिट्टी च लै डुबिया। उस दे बारे गुरबाणी की लिखिया है, एक लख पूत सवा लख नाती तिस रावण घर दिया ना बाती। उस रावण की लंका दे विच दिया बलाण वाला कोई नहीं रहा, उसके घर दे विच घर दे सारे चिराग जड़े सन बुझ गए, सिर्फ एक विकार मन का हंकार। और साडे अंदर सात संगत जरा विचार करके देखिए, कोई ऐसा अवगुण है जड़ा इस सादाश दे विच ना हो? विचार करके देखिए, सारे ही अवगुण मेरे अंदर कुट कुट के भरे हुए हैं। और उसके बाद मान की है? हंकार गुरु का। असी गुरु की भगती भी करते हैं तो हंकार दे विच करते हैं, अख भी बंद करते हैं तो होमा दे विच करते हैं। क्यों? क्योंकि यह सारिया दलीलां जड़ियां मन दियां दित्तियां हुई, मन सानू समझाण च लगा होया है कि जो कुछ तू कर रहा है यह ठीक है, तेरा तो सचखंड पक्का है, बाकिया ने तो नर्क विच ही जाना है। जरा विचार करके देखो, असी केड़े जमा दे कोलो वादा लैण वास्ते सतगुरां कोल जांदे आ कि मरण तो बाद सानू जम लैण नहीं आणगे, सतगुरु लैण आणगे। जरा विचार करके देखो, क्या सतगुरां दा इन्हां जीवात्मा दे नाल कोई वैर है, कोई दुश्मनी है कि जिंदे जी वह अंतर विच प्रगट नहीं होए, सानू कदे दर्शन नहीं दिते, और दावा असी यह करदे आ कि मरण दे बाद वह सानू लैण आणगे? जरा विचार करके देखो, क्या दुश्मन ने? सच की है, इस भरम चो निकलो। मन ने यह भरम फैला रखा कि मरण के बाद सतगुरु आणगे, जरूर आणगे, जिन्होंने उन्होंने उपदेशों के उपर अमल किया है। जिन्होंने अमल नहीं किया वो किस भरम च बैठे ने? क्या इतना सस्ता सौदा है त्रिकुटी नू पार करन दा? क्या काल इतना मूर्ख हो गया है उसनू किसी का पता ही नहीं? एक तो जाल हुंदा है, एक महाजाल हुंदा है, जाल दे विचों छोटियां मच्छियां निकल जांदियां ने, महाजाल इतना महीन हुंदा है कि छोटी तो छोटी मच्छी भी नहीं निकल सकती, और एक काल दा महाजाल। और केड़ा जाल असीं देखना चाहते हैं? जरा विचार करके देखिए, यह जाल कैसा है? बाहर दा जाल की है? मां बाप भैन भरा धियां पुत्र, तेरा पुत्र दे विचार करके देखो कितना मोह है, ਦੂਸਰੇ ਦਾ ਕਤਲ ਕਰਕੇ ਆਇਆ ਘਰ ਦੇ ਵਿਚ, ਕੱਪੜੇ ਖੂਨ ਨਾਲ ਰੰਗੇ ਹੋਏ ਨੇ, ਤੇ ਉਹ ਭੱਜੀ ਫਿਰਦਾ ਜਮਾਨਤ ਕਰਾਉਣ ਨੂੰ। ਦੂਸਰੇ ਦਾ ਘਰ ਉਜਾੜ ਆਇਆ, ਪਤਾ ਨੀ ਕਿਸ ਤਰ੍ਹਾਂ ਚੱਲੇਗਾ ਉਹਦਾ ਘਰ, ਪਰ ਪਿਓ ਉਹਦੀ ਜਮਾਨਤ ਕਰਾਉਣ ਨੂੰ ਫਿਰ ਰਿਹਾ। ਇਹ ਕਾਲ ਦਾ ਜਾਲ, ਇਹ ਬਾਹਰ ਦਾ ਜਾਲ ਹੈ। ਧਨ ਸੰਪਦਾ, ਫੈਕਟਰੀਆਂ, ਲੋਭ ਔਰ ਲਾਲਚ ਵਿਚ ਕੀਤੇ ਗਏ ਸਾਰੇ ਸੌਦੇ, ਇਹ ਸਾਰੇ ਪ੍ਰਭਾਵਕਾਰੀ ਬੰਧਨ ਵਿਚ ਹਨ। ਹੋਰ ਕਿਹੜਾ ਭਰਮ ਅਸੀਂ ਦੇਖਣ ਭਾਲਦੇ ਪਏ, ਸਤਿਗੁਰਾਂ ਕੋਲ ਆਉਂਦੇ ਹਾਂ, ਕਿਹੜੇ ਭਰਮ ਸਾਡੇ ਨੇ ਜਿਹੜੇ ਉਹ ਦੂਰ ਨਹੀਂ ਕਰਦੇ। ਅੰਦਰ ਦਾ ਜਾਲ ਉਹਨੂੰ ਵੀ ਜਰਾ ਨਜ਼ਰ ਮਾਰ ਕੇ ਦੇਖੀਏ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਈਰਖਾ, ਦਵੈਸ਼ਤਾ, ਨਿੰਦਾ, ਚੋਰੀ, ਕਾਰੀ, ਗੁੱਟਬੰਦੀ, ਉਹ ਵੀ ਕਿੱਥੇ? ਗੁਰੂ ਘਰ ਦੇ ਵਿਚ, ਗੁਰੂ ਦੀ ਨੱਕ ਦੇ ਉੱਪਰ, ਗੁਰੂ ਦੀ ਨੱਕ ਦੇ ਥੱਲੇ ਵੀ ਨਹੀਂ। ਅੱਗੇ ਉਦਾਹਰਣ ਦਿੱਤੀ ਜਾਂਦੀ ਸੀ, ਪੁਰਖੇ ਦਿੰਦੇ ਸਨ ਗੁਰੂ ਦੀ ਨੱਕ ਥੱਲੇ, ਇਸ ਵੇਲੇ ਜੋ ਕਾਲ ਦਾ ਪਹਿਰਾ ਚੱਲ ਰਿਹਾ, ਗੁਰੂ ਦੀ ਨੱਕ ਦੇ ਉੱਪਰ ਸਭ ਕੁਝ ਕੀਤਾ ਜਾ ਰਿਹਾ। ਫਿਰ ਇਹ ਸਵਾਲ ਖੜਾ ਹੁੰਦਾ ਕਿ ਗੁਰੂ ਸਾਹਿਬ ਚੁੱਪ ਕਿਉਂ ਹੁੰਦੇ ਨੇ? ਜਿਹੜੇ ਪੂਰਨ ਸਤਿਗੁਰੂ ਹੁੰਦੇ ਨੇ ਨਾ, ਉਹ ਹਮੇਸ਼ਾ ਚੁੱਪ ਰਹਿੰਦੇ, ਨਾ ਉਹ ਸੱਚ ਨੂੰ ਕਹਿੰਦੇ ਨੇ, ਨਾ ਝੂਠ ਨੂੰ ਕਹਿੰਦੇ ਨੇ, ਨਾ ਚੰਗਾ ਕਹਿੰਦੇ ਨੇ ਨਾ। ਇਹ ਉਪਦੇਸ਼ ਦਿੱਤਾ ਕਿ ਤੁਸੀਂ ਹਿੰਦੂ ਔਰ ਮੁਸਲਮਾਨ ਦੋਨਾਂ ਦਾ ਇੱਕੋ ਹੀ ਰੱਬ ਜਾਣਦੇ ਹੋ, ਔਰ ਇੱਕ ਇਬਾਦਤ ਸਮਝਦੇ ਹੋ, ਤੇ ਤੁਸੀਂ ਸਾਡੇ ਨਾਲ ਨਮਾਜ਼ ਦੇ ਵਿੱਚ ਸ਼ਾਮਲ ਹੋ। ਜਿੱਥੇ ਸੱਚ ਹੋਏਗਾ ਉੱਥੇ ਪੂਰਾ ਸਤਿਗੁਰ ਜ਼ਰੂਰ ਜਾਏਗਾ। ਉਹ ਨਾਲ ਗਏ ਨੇ, ਸ਼ਹਿਰ ਦੇ ਵਿੱਚ ਰੋਲਾ ਪੈ ਗਿਆ ਕਿ ਇਹ ਹਿੰਦੂ ਧਰਮ ਨੂੰ ਤਾਂ ਮੰਨਦਾ ਨਹੀਂ ਸੀ, ਉਹਦੇ ਸਾਰੇ ਰੀਤੀ ਰਿਵਾਜ ਇਹਨੇ ਖੰਡਨ ਕੀਤੇ। ਕਿਉਂਕਿ ਜਦੋਂ ਗੁਰੂ ਸਾਹਿਬਾਂ ਨੂੰ ਜਨੇਊ ਪਾਉਣ ਦਾ ਉਪਰਾਲਾ ਕੀਤਾ ਗਿਆ ਸੀ, ਕਾਜੀ ਮੁੱਲਾ ਨੇ ਬੜਾ ਸ਼ੋਰ ਮਚਾਇਆ। ਉਹਨਾਂ ਕਿਹਾ, ਭਾਈ ਇਸ ਨੇ ਸਾਡੀ ਨਮਾਜ਼ ਦੀ ਤੋਹੀਨ ਕੀਤੀ ਹੈ। ਉਸਲੇ ਦੌਲਤ ਖਾਨ ਲੋਧੀ ਜੋ ਸੀ, ਸੂਬੇਦਾਰ ਸੀ ਪੰਜਾਬ ਦਾ, ਬਹੁਤ ਹੀ ਸੂਝਵਾਨ ਔਰ ਤਗੱਲੇ ਦਾ ਬੰਦਾ ਸੀਗਾ, ਉਹ ਵੀ ਕੋਲ ਨਮਾਜ਼ ਪੜ੍ਹ ਰਿਹਾ ਸੀ। ਉਸਨੂੰ ਸ਼ਿਕਾਇਤ ਇਹੀ ਕੀਤੀ ਗਈ ਵੀ ਇਹਨੇ ਸਾਡੀ ਨਮਾਜ਼ ਦੀ ਜਿਹੜਾ ਤੋਹੀਨ ਕੀਤੀ। ਗੁਰੂ ਸਾਹਿਬਾਂ ਨੂੰ ਜਿਸਲੇ ਪੁੱਛਿਆ ਗਿਆ ਕਿ ਤੁਸੀਂ ਇਸ ਤਰ੍ਹਾਂ ਕਿਉਂ ਕੀਤਾ ਹੈ, ਤੁਸੀਂ ਤੇ ਇੱਕ ਦੀ ਗੱਲ ਕਰਦੇ ਸੋ ਕਿ ਤੁਸੀਂ ਨਮਾਜ਼ ਵਿੱਚ ਸ਼ਾਮਲ ਨਹੀਂ ਹੋਏ, ਉਸਲੇ ਗੁਰੂ ਸਾਹਿਬਾਂ ਨੇ ਉਪਦੇਸ਼ ਕੀਤਾ, ਭਾਈ ਮੈਂ ਤਾਂ ਤੁਹਾਡੀ ਨਮਾਜ਼ ਦੇ ਵਿੱਚ ਸ਼ਾਮਲ ਸੀ, ਮੈਂ ਤਾਂ ਤੁਰਦਰਗਾਹ ਹੀ ਬੈਠਾ ਸੀ, ਪਰ ਕਾਜੀ ਜੀ ਤੁਸੀਂ ਕਿੱਥੇ ਸੀ? ਤੁਹਾਡੀ ਆਤਮਾ ਇੱਥੇ ਨਹੀਂ ਸੀ। ਧਿਆਨ ਜੋ ਹੈ ਉਹ ਆਤਮਾ ਦੀ ਜਾਨ ਹੈ। ਤੁਹਾਡਾ ਧਿਆਨ ਆਪਣੇ ਘਰ ਦੇ ਵਿੱਚ ਜੋ ਤੁਹਾਡੀ ਘੋੜੀ ਸੂਈ ਸੀ ਉਸ ਬੱਚੇ ਦੀ ਪਾਲਣਾ ਕਰ ਰਹੀ ਸੀ ਕਿ ਕੋਲ ਹੀ ਖੂਹ ਹੈ, ਕਿਤੇ ਬੱਚਾ ਖੂਹ ਦੇ ਵਿੱਚ ਨਾ ਪੈ ਗਿਆ, ਤੁਸੀਂ ਉਹਦੀ ਸੰਭਾਲ ਕਰ ਰਹੇ ਸੀ, ਨਮਾਜ਼ ਹੀ ਤੁਸੀਂ ਸ਼ਾਮਲ ਨਹੀਂ ਸੀ। ਤੁਹਾਡੀ ਦੇਹ ਸ਼ਾਮਲ ਸੀ, ਦੇਹ ਹੀ ਮੁਸਲਮਾਨ ਹੈ, ਦੇਹ ਹੀ ਨਮਾਜ਼ ਹੈ, ਪਰ ਅਸੀਂ ਉਸ ਸੱਚੀ ਨਮਾਜ਼ ਦੇ ਵੀ ਸ਼ਾਮਲ ਸਾਂ, ਤੁਹਾਡੀ ਇਸ ਝੂਠੀ ਨਮਾਜ਼ ਹੀ ਸ਼ਾਮਲ ਨਹੀਂ। ਤੁਹਾਡੀ ਇਹ ਨਮਾਜ਼ ਜੋ ਹੈ ਦਰਗਾਹ ਦੇ ਵਿੱਚ ਕਬੂਲ ਨਹੀਂ ਹੋਈ। ਕਾਜੀ ਸਾਹਿਬ ਚੁੱਪ ਕਰ ਗਏ। ਦੌਲਤ ਖਾਨ ਨੂੰ ਹੋਸ਼ ਆਇਆ ਵੀ ਇਹਦਾ ਮਤਲਬ ਇਹ ਹੈ ਕਿ ਇਹ ਸਾਰੇ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਹੈ ਗੁਰੂ ਸਾਹਿਬਾਂ ਦੇ ਮਤਲਬ, ਇਹ ਝੂਠੇ ਹਨ। ਉਹਨੇ ਆਪਣੇ ਬਾਰੇ ਪੁੱਛਿਆ ਵੀ ਮੇਰੀ ਨਮਾਜ਼ ਜੋ ਹੈ ਕਬੂਲ ਹੋਈ ਹੈ ਕਿ ਨਹੀਂ। ਉਸਲੇ ਗੁਰੂ ਸਾਹਿਬਾਂ ਨੇ ਕਿਹਾ, ਭਾਈ ਜਿਸਲੇ ਤੂੰ ਵਜੂ ਕਰ ਰਿਹਾ ਸੀ ਉਸਲੇ ਪਰਮਾਤਮਾ ਖੁਸ਼ ਸੀ, ਕਿਉਂਕਿ ਤੂੰ ਨਮਾਜ਼ ਦੇ ਵਿੱਚ ਸ਼ਾਮਲ ਹੋਣ ਲਈ ਤਿਆਰ ਸੀ ਔਰ ਤੇਰਾ ਧਿਆਨ ਨਮਾਜ਼ ਦੇ ਵਿੱਚ ਸੀ, ਔਰ ਜਿਸਲੇ ਤੂੰ ਖੜਾ ਹੋਇਆ ਹੈ ਉਸਲੇ ਤੇਰੀ ਆਤਮਾ ਵੀ ਜੋ ਹੈ ਕੰਧਾਰ ਚਲੀ ਗਈ ਸੀ। ਜਿਹੜਾ ਜਥਾ ਤੂੰ ਘੋੜੇ ਲੈਣ ਵਾਸਤੇ ਭੇਜਿਆ ਸੀ ਉਹਨਾਂ ਦੀ ਪ੍ਰਪਾਲਣਾ ਕਰ ਰਹੀ ਸੀ ਕਿ ਕਿਸ ਤਰ੍ਹਾਂ ਦੇ ਘੋੜੇ ਲੈਣੇ ਨੇ, ਕਿਤਨੇ ਜੰਗੀ ਲੈਣੇ ਨੇ, ਕਿਤਨੇ ਸਵਾਰ ਵਾਲੇ ਲੈਣੇ ਨੇ, ਕਿਤਨਾ ਮਾਲ ਹੁਣ ਮਿਲੇਗਾ, ਕਿਤਨਾ ਬਾਅਦ ਚ ਆਏਗਾ, ਕਿਸ ਤਰ੍ਹਾਂ ਉਹਨਾਂ ਨੂੰ ਇੱਥੇ ਪਹੁੰਚਾਉਣ ਦਾ ਉਪਰਾਲਾ ਕੀਤਾ ਜਾਏਗਾ, ਇਸ ਕਰਕੇ ਤੇਰੀ ਨਮਾਜ਼ ਵੀ ਜੋ ਦਰਗਾਹ ਦੇ ਵਿੱਚ ਕਬੂਲ ਨਹੀਂ ਕੀਤੀ। ਦੌਲਤ ਖਾਨ ਨੂੰ ਹੋਸ਼ ਆਇਆ, ਚਰਨੀ ਢਹਿ ਪਿਆ। ਉਸਲੇ ਸਾਧ ਸੰਗਤ ਜੀ ਬੜਾ ਕੀਮਤੀ ਉਪਦੇਸ਼ ਗੁਰੂ ਸਾਹਿਬਾਂ ਨੇ ਉਸਨੂੰ ਦਿੱਤਾ ਹੈ। ਗੁਰੂ ਔਰ ਸ਼ਿਸ਼ੇ ਦਾ ਜੋ ਹੈ ਪਾਣਾ ਹੈ ਇਹ ਸਪਸ਼ਟ ਕਰ ਰਹੇ ਨੇ। ਪਹਿਲਾਂ ਸ਼ਿਸ਼ੇ ਦੀ ਤਰਫੋਂ ਸੀ, ਜਿਸਲੇ ਉਹਨੂੰ ਇਹ ਸੋਝੀ ਆ ਗਈ ਕਿ ਸਾਹਮਣੇ ਵਾਲਾ ਪੂਰਨ ਹੈ, ਉਹ ਟੱਠਾ ਹੈ ਤੇ ਕਿਸ ਤਰੀਕੇ ਨਾਲ ਟੱਠਾ ਹੈ, ਉਹਨੇ ਪਹਿਲਾ ਵਚਨ ਕੀ ਕੀਤਾ ਹੈ ਸਤਿਗੁਰੂ ਨੇ ਕਿ ਹੇ ਮੇਰੇ ਪਾਤਸ਼ਾਹ, ਜਿਸ ਪ੍ਰਕਾਸ਼ ਨੂੰ ਲੈ ਕਰਕੇ ਤੁਸੀਂ ਘਰ ਘਰ ਹੋਕਾ ਦੇਣ ਵਾਸਤੇ ਨਿਕਲਣ ਲੱਗੇ ਹੋ, ਉਹ ਪ੍ਰਕਾਸ਼ ਦੀ ਦਾਤ ਮੈਨੂੰ ਵੀ ਬਖਸ਼ੋ, ਮੈਂ ਵੀ ਇਸ ਹਨੇਰੇ ਵਿੱਚੋਂ ਨਿਕਲਣਾ ਚਾਹੁੰਦਾ ਹਾਂ, ਮੈਨੂੰ ਆਪਣਾ ਦਾਸ ਬਣਾਓ। ਇਸ ਦਾਸ ਨੂੰ ਜੋ ਕੁਛ ਇਸ ਲੋਕ ਦੇ ਵਿੱਚ ਇਸ ਵਕਤ ਪ੍ਰਾਪਤ ਹੈ, ਸਾਰਾ ਰਾਜ, ਸਾਰੇ ਸਾਧਨ, ਮੈਂ ਆਪ ਜੀ ਦੇ ਚਰਨਾਂ ਚ ਅਰਪਿਤ ਕਰਦਾ ਹਾਂ। ਤੁਸੀਂ ਜਿਸ ਤਰੀਕੇ ਨਾਲ ਚਾਹੋ ਇਹਨਾਂ ਦਾ ਉਪਯੋਗ ਕਰ ਸਕਦੇ ਹੋ। ਉਸ ਵੇਲੇ ਗੁਰੂ ਸਾਹਿਬਾਂ ਨੇ ਉਸ ਨੂੰ ਉਪਦੇਸ਼ ਦਿੱਤਾ ਹੈ ਕਿ ਦੌਲਤ ਖਾਨ ਅਸੀਂ ਤਾਂ ਇਸ ਮਾਇਆ ਨੂੰ ਤੱਜ ਕੇ ਜਾ ਰਹੇ ਹਾਂ, ਸੰਸਾਰ ਨੂੰ ਤੱਜ ਕੇ ਨਹੀਂ ਜਾ ਰਹੇ, ਸੰਸਾਰ ਨੂੰ ਤਾਰਨ ਵਾਸਤੇ ਆਏ ਹਾਂ, ਮਾਇਆ ਨੂੰ ਤਿਆਗ ਕਰਕੇ ਜਾ ਰਹੇ ਹਾਂ। ਔਰ ਇਹ ਜੋ ਕੋਈ ਤੂੰ ਅਰਪਣ ਕਰ ਰਿਹਾ ਹੈ ਇਹ ਸਭ ਮਾਇਆ ਹੈ। ਜਿਸ ਤਰ੍ਹਾਂ ਅਸੀਂ ਇਸ ਮਾਇਆ ਨੂੰ ਤਿਆਗਿਆ ਹੈ ਉਸ ਤਰ੍ਹਾਂ ਉਸ ਵੇਲੇ ਉਸਨੂੰ ਉਨ੍ਹਾਂ ਨੇ ਜਨਮ ਔਰ ਮਰਨ ਦਾ ਜੋ ਗੁਰੂ ਸਾਹਿਬਾਂ ਨੇ ਪਿਛਲੇ ਸਾਸਨ ਵਿੱਚ ਉਪਦੇਸ਼ ਦਿੱਤਾ ਸੀ ਉਹੀ ਉਪਦੇਸ਼ ਉਸਨੂੰ ਦਿੱਤਾ ਹੈ। ਔਰ ਉਹੀ ਉਪਦੇਸ਼ ਉਨ੍ਹਾਂ ਨੇ ਸਾਰੇ ਸੰਸਾਰ ਦੇ ਵਿੱਚ ਫੈਲਾਇਆ ਸੀ, ਉਸ ਸ਼ਬਦ ਨੂੰ ਪ੍ਰਾਪਤ ਕਰਨ ਵਾਸਤੇ ਕਿਸ ਤਰੀਕੇ ਨਾਲ ਮਰਨਾ ਹੈ ਔਰ ਕਿਸ ਤਰੀਕੇ ਦਾ ਜਨਮ ਅਸੀਂ ਲੈਣਾ ਹੈ। ਜਨਮ ਉਹ ਜਿਹੜਾ ਸੱਚਖੰਡ ਦੇ ਵਿੱਚ ਸਤਪੁਰਸ਼ ਦੀ ਗੋਦ ਦੇ ਵਿੱਚ ਆਖਰੀ ਜਨਮ, ਕਿਉਂਕਿ ਉਸ ਤੋਂ ਬਾਅਦ ਉਸ ਜੀਵਾਤਮਾ ਦਾ ਕੋਈ ਵੀ ਜਨਮ ਨਹੀਂ ਹੁੰਦਾ, ਉਸ ਦਾ ਆਖਰੀ ਜਨਮ ਹੁੰਦਾ ਹੈ ਤਾਂ ਕਿ ਉਹ ਅਮਰ ਹੋ ਜਾਂਦੀ ਹੈ, ਉਸ ਤੋਂ ਬਾਅਦ ਆਵਾਗਮਨ ਚ ਨਹੀਂ ਆਉਂਦੀ, ਇਸ ਕਰਕੇ ਉਹਦਾ ਆਖਰੀ ਔਰ ਮੁਕੰਮਲ ਜਨਮ ਹੈ। ਉਸ ਜਨਮ ਮਰਨ ਦਾ ਭੇਦ ਜੋ ਹੈ ਉਨ੍ਹਾਂ ਨੇ ਦੌਲਤ ਖਾਨ ਨੂੰ ਦਿੱਤਾ, ਜਾਂ ਵੀ ਇਸ ਉਪਦੇਸ਼ ਦਾ ਤੂੰ ਪਾਲਣ ਕਰੇਗਾ, ਇਸ ਮਾਇਆ ਨੂੰ ਤੱਕ ਕੇ ਆਪਣੀ ਕਮਾਈ ਜੋ ਹੈ ਸੁੱਚੀ ਰੱਖਣੀ ਹੈ, ਕਿਸੇ ਗਰੀਬ ਨੂੰ ਸਤਾਉਣਾ ਨਹੀਂ, ਆਪਣੇ ਰਾਜ ਦੇ ਵਿੱਚ ਸਾਰਿਆਂ ਨੂੰ ਇੱਕ ਜਾਣ ਕਰਕੇ ਤੇ ਉਨ੍ਹਾਂ ਦੀ ਪ੍ਰਤਿਪਾਲਣਾ ਕਰਨੀ। ਇਸ ਤਰੀਕੇ ਨਾਲ ਉਨ੍ਹਾਂ ਨੇ ਉਸਨੂੰ ਉਪਦੇਸ਼ ਦੇ ਕਰਕੇ ਕਿਸੇ ਜਾਣ ਲੱਗੇ ਹਨ। ਉਸਨੇ ਇੱਕ ਫਰਿਆਦ ਕੀਤੀ, ਮਨ ਦੇ ਹੁਕਮ ਵਿੱਚ ਇਕਦਮ ਥੋੜੀ ਆਦਮੀ ਨਿਕਲ ਸਕਦਾ ਹੈ, ਫਰਿਆਦ ਕਰ ਬੈਠਾ, ਕਹਿਣ ਲੱਗਾ ਤੁਸੀਂ ਸਮਰੱਥ ਹੋ। ਖਿਜ਼ਰ ਪੀਰ ਦਾ ਜ਼ਿਕਰ ਜੋ ਹੈ ਇਤਿਹਾਸ ਦੇ ਵਿੱਚ ਬਹੁਤ ਜਗ੍ਹਾ ਆਇਆ ਹੈ, ਮੈਂ ਉਸਦੇ ਦਰਸ਼ਨ ਕਰਨਾ ਚਾਹੁੰਦਾ ਹਾਂ। ਕਿਉਂਕਿ ਇਹ ਸਪਸ਼ਟ ਲਿਖਿਆ ਗਿਆ ਹੈ ਕਿ ਧਰਤੀ ਆਕਾਸ਼ ਖਤਮ ਹੋ ਜਾਏਗਾ, ਜਲ ਖਤਮ ਹੋ ਜਾਏਗਾ, ਪਰ ਖਿਜ਼ਰ ਪੀਰ ਜੋ ਹੈ ਉਹ ਜਿੰਦਾ ਰਹਿੰਦਾ, ਉਹ ਖਤਮ ਨਹੀਂ ਹੁੰਦਾ। ਉਹ ਹਮੇਸ਼ਾ ਉਨ ਜੀਵਾਤਮਾ ਦੀ ਪ੍ਰਤਪਾਲਣਾ ਕਰਦਾ ਹੈ, ਮਦਦ ਕਰਦਾ ਹੈ ਜੋ ਸੱਚੀਆਂ ਹੁੰਦੀਆਂ ਨੇ, ਉਹ ਤੁਰ ਦਰਗਾਹ ਦੇ ਵਿੱਚ ਆਪਣੇ ਮੂਲ ਦੇ ਵਿੱਚ ਸਮਾਉਣਾ ਚਾਹੁੰਦੀਆਂ ਨੇ। ਮੈਂ ਵੀ ਉਸਦਾ ਦਰਸ਼ਨ ਕਰਨਾ ਚਾਹੁੰਦਾ ਹਾਂ, ਕਿਉਂਕਿ ਇਹ ਵਿਧਾਨ ਹੈ ਕਿ ਜਲ ਜੋ ਹੈ ਇਹ ਖਤਮ ਨਹੀਂ ਹੁੰਦਾ, ਕੁਝ ਤੱਤਵ ਐਸੇ ਨੇ ਜਿਹੜੇ ਕਿ ਨਿਸ਼ਚਿਤ ਰੂਪ ਵਿਚ ਰਹਿੰਦੇ ਨੇ। ਪਰ ਇੱਥੇ ਉਹਨੇ ਖਿਜ਼ਰ ਪੀਰ ਦੀ ਤੁਲਨਾ ਉਸਦੇ ਨਾਲ ਕੀਤੀ ਹੈ, ਤੇ ਉਸ ਲਈ ਗੁਰੂ ਸਾਹਿਬਾਂ ਨੇ ਉਸਨੂੰ ਕਿਹਾ ਹੈ ਠੀਕ ਹੈ ਤੂੰ ਧਿਆਨ ਲਗਾ, ਅਸੀਂ ਤੈਨੂੰ ਉਹਦੇ ਦਰਸ਼ਨ ਕਰਾ ਦਿੰਦੇ। ਉਸ ਤੋਂ ਪਹਿਲੇ ਉਹਨੂੰ ਹੁਕਮ ਕੀਤਾ ਹੈ ਅਗਰ ਤੂੰ ਚਾਹੇ ਤੇ ਅਸੀਂ ਤੈਨੂੰ ਹੀ ਖਿਜ਼ਰ ਪੀਰ ਬਣਾ ਦਈਏ। ਤੇ ਉਹਨੇ ਕਿਹਾ ਵੀ ਤੁਸੀਂ ਸਮਰੱਥ ਹੋ, ਤੁਸੀਂ ਸਭ ਕੁਝ ਕਰ ਸਕਦੇ ਹੋ, ਪਰ ਮੇਰੀ ਇੱਕ ਫਰਿਆਦ ਹੈ, ਤੁਸੀਂ ਇਹ ਮੇਰੀ ਫਰਿਆਦ ਪੂਰੀ ਕਰੋ। ਤੇ ਗੁਰੂ ਸਾਹਿਬਾਂ ਨੇ ਉਸਨੂੰ ਧਿਆਨ ਤੇ ਬਿਠਾਇਆ ਹੈ ਔਰ ਉਸ ਲਈ ਵੀ ਫਿਰ ਇੱਕ ਹੀ ਉਪਦੇਸ਼ ਕੀਤਾ ਹੈ। ਇਹ ਦੋ ਉਪਦੇਸ਼ ਗੁਰੂ ਸਾਹਿਬਾਂ ਨੇ ਦੇਣ ਲਈ ਇਸ ਸਾਖੀ ਨੂੰ ਇਤਿਹਾਸ ਚ ਲਿਆ ਸੀ। ਦੂਸਰਾ ਉਪਦੇਸ਼ ਇਹ ਸੀ ਜਿਸ ਲਈ ਉਹਦਾ ਧਿਆਨ ਨਹੀਂ ਲੱਗਾ ਤੇ ਗੁਰੂ ਸਾਹਿਬਾਂ ਨੂੰ ਫਰਿਆਦ ਕੀਤੀ ਕਿ ਮੇਰਾ ਧਿਆਨ ਨਹੀਂ ਟਿਕ ਰਿਹਾ। ਉਸ ਲਈ ਗੁਰੂ ਸਾਹਿਬਾਂ ਨੇ ਕਿਹਾ ਕਿ ਜਲ ਔਰ ਆਕਾਸ਼ ਧਰਤੀ ਇਸਦੇ ਵਿੱਚ ਜਿਤਨੇ ਵੀ ਪਦਾਰਥ ਹੈਗੇ ਨੇ ਉਹ ਜਲ ਦੇ ਵਿੱਚ ਵਿਲੇ ਹੋ ਜਾਂਦੇ, ਜਲਮੇ ਨੇ, ਔਰ ਜਲ ਦੇ ਵਿੱਚ ਜੋ ਆਦਰਤਾ ਸ਼ਕਤੀ ਹੈ ਉਹ ਆਤਮਾ ਦੀ ਹੈ। ਔਰ ਦੌਲਤ ਖਾਨ ਯਕੀਨ ਜਾਣ ਕਰਕੇ ਆਪਣੇ ਧਿਆਨ ਨੂੰ ਦ੍ਰਿੜ ਕਰ, ਉਹ ਆਤਮਾ ਮੈਂ ਹੀ ਹਾਂ। ਹੁਣ ਇਹ ਜੋ ਉਪਦੇਸ਼ ਉਹਨਾਂ ਨੇ ਉਹਦੇ ਦੌਲਤ ਖਾਨ ਨੂੰ ਦਿੱਤਾ ਹੈ, ਗੀਤਾ ਦੇ ਵਿੱਚ ਕਿਸ਼ਨ ਜੀ ਨੇ ਅਰਜੁਨ ਨੂੰ ਕੀ ਉਪਦੇਸ਼ ਦਿੱਤਾ ਹੈ ਕਿ ਹੇ ਅਰਜੁਨ, ਹੇ ਕੁੰਤੀ ਪੁੱਤਰ, ਜਲ ਥਲ ਔਰ ਆਕਾਸ਼ ਦੇ ਵਿੱਚ ਜਿਤਨੇ ਵੀ ਪਦਾਰਥ ਦ੍ਰਿਸ਼ਟੀ ਗੋਚਰ ਨੇ ਔਰ ਅਗੋਚਰ ਨੇ, ਯਾਨੀ ਕਿ ਜਿਹੜੇ ਇਤਨੇ ਸੂਖਮ ਨੇ ਕਿ ਨਜ਼ਰ ਨਹੀਂ ਆਉਂਦੇ, ਯਕੀਨੀ ਤੌਰ ਤੇ ਜਾਣ ਕਿ ਉਹਨਾਂ ਸਾਰਿਆਂ ਦੇ ਵਿੱਚ ਮੈਂ ਹੀ ਹਾਂ। ਆਪਣੀ ਮਨ ਬੁੱਧੀ ਔਰ ਇੰਦਰੀਆਂ ਨੂੰ ਮੇਰੇ ਵਿੱਚ ਸਥਿਰ ਕਰ, ਤਾਂ ਹੀ ਤੂੰ ਉਸ ਪਰਮ ਪਦ ਨੂੰ ਪ੍ਰਾਪਤ ਕਰ ਸਕੇਗਾ। ਹੁਣ ਇਸ ਉਪਦੇਸ਼ ਔਰ ਗੁਰੂ ਨਾਨਕ ਸਾਹਿਬ ਦੇ ਦਿੱਤੇ ਉਪਦੇਸ਼ ਦੇ ਵਿੱਚ ਕੀ ਫਰਕ ਹੈ? ਸਿਰਫ ਸ਼ਬਦਾਂ ਦਾ ਫਰਕ ਹੈ। ਇੱਕੋ ਹੀ ਉਪਦੇਸ਼ ਹੈ ਜਿਹੜਾ ਆਦਿ ਤੋਂ ਸੱਚਖੰਡ ਤੋਂ ਦਿੱਤਾ ਜਾਂਦਾ ਹੈ, ਪਰ ਉਹੀ ਉਪਦੇਸ਼ ਸਾਨੂੰ ਸਮਝ ਨਹੀਂ ਆਉਂਦਾ। ਕਿਉਂ? ਕਿਉਂਕਿ ਅਸੀਂ ਧਰਮ ਔਰ ਮਜ਼ਹਬ ਔਰ ਮਤ ਦੀਆਂ ਦੀਵਾਰਾਂ ਬਹੁਤ ਉੱਚੀਆਂ ਕਰ ਲੈਂਦੇ ਹਾਂ ਔਰ ਆਪਣੇ ਆਪ ਨੂੰ ਬਹੁਤ ਛੋਟਾ ਬਣਾ ਲੈਂਦੇ ਹਾਂ। ਇਤਨਾ ਛੋਟਾ ਬਣਾ ਲੈਂਦੇ ਹਾਂ ਕਿ ਅਸੀਂ ਕੀ ਸ਼ਬਦ ਇਸਤੇਮਾਲ ਕਰਦੇ ਹਾਂ? ਸਾਡੇ ਸਤਿਗੁਰੂ, ਸਾਡਾ ਨਾਨਕ, ਸਾਡਾ ਧਰਮ, ਸਾਡਾ ਮਤ। ਜਿੱਥੇ ਸਾਡਾ ਸ਼ਬਦ ਲੱਗ ਗਿਆ ਸਾਧ ਜੀ, ਉੱਥੇ ਭਗਤੀ ਲੱਗ ਹੀ ਨਹੀਂ ਸਕਦੀ, ਉੱਥੇ ਭਗਤੀ ਹੋ ਹੀ ਨਹੀਂ ਸਕਦੀ। ਸਾਡਾ ਕੀ ਹੈ? ਹੰਕਾਰ ਹੈ, ਹੋਮੈ ਨਾਵੇਂ ਨਾਲ ਵਿਰੋਧ ਹੈ, ਦੋਵੇਂ ਵਸੇ ਨਾ ਇੱਕ ਥਾਂ। ਜਦ ਪਹਿਲਾ ਸ਼ਬਦ ਹੀ ਹੰਕਾਰ ਹੋਮੈ ਦੇ ਵਿੱਚ ਆ ਗਿਆ ਤੇ ਨਾਮ ਸ਼ਬਦ ਦਾ ਇਸਤੇਮਾਲ ਹੋ ਹੀ ਨਹੀਂ ਸਕਦਾ, ਉਹ ਸੱਚਾ ਸ਼ਬਦ ਪ੍ਰਾਪਤ ਹੋ ਹੀ ਨਹੀਂ ਸਕਦਾ, ਅਸੀਂ ਸਾਡੇ ਦੇ ਵਿੱਚ ਹੀ ਰਹਿ ਜਾਵਾਂਗੇ। ਕਿਉਂ? ਕਿ ਸਾਡੀ ਦੀਵਾਰ ਬਹੁਤ ਹੀ ਛੋਟੀ ਹੈ, ਸੱਚਖੰਡ ਦੀ ਦੀਵਾਰ ਬਹੁਤ ਹੀ ਉੱਚੀ ਔਰ ਬਹੁਤ ਦੂਰ ਹੈ, ਪੰਜਵਾਂ ਮੰਡਲ ਸਾਡੇ ਹੱਥ ਵਿਚ ਨਹੀਂ ਆ ਸਕਦਾ, ਕਿਉਂਕਿ ਸਾਡੀ ਦੀਵਾਰ ਜਿਹੜੀ ਹੈ ਬੜੀ ਛੋਟੀ ਰਹਿ ਗਈ, ਧਰਮ ਬਹੁਤ ਛੋਟਾ ਰਹਿ ਗਿਆ, ਬਣਾਇਆ ਤੇ ਅਸੀਂ ਸੀ। ਸੋ ਦੌਲਤ ਖਾਂ ਨੂੰ ਜੋ ਉਪਦੇਸ਼ ਦਿੱਤਾ ਹੈ ਗੁਰੂ ਸਾਹਿਬਾਨ ਨੇ, ਵੀ ਯਕੀਨੀ ਤੌਰ ਤੇ ਇਹ ਜਾਣ ਕਿ ਸਾਰੇ ਪਦਾਰਥ ਜਿਹੜੇ ਨੇ ਜਲਮੇ ਨੇ, ਔਰ ਜਲ ਦੇ ਵਿਚ ਜੋ ਆਤਮ ਸ਼ਕਤੀ ਹੈ ਉਹ ਮੇਰੀ ਹੀ ਹੈ, ਔਰ ਮੈਨੂੰ ਹੀ ਤੂੰ ਸਭ ਜਗ੍ਹਾ ਜਾਣ, ਉਸ ਵੇਲੇ ਤਵੱਜਾ ਦਿੱਤੀ ਹੈ, ਅੰਦਰ ਪ੍ਰਕਾਸ਼ ਹੋ ਗਿਆ ਹੈ, ਔਰ ਉਸਨੇ ਖਿਜਰ ਪੀਰ ਦੇ ਦਰਸ਼ਨ ਵੀ ਕੀਤੇ ਹਨ। ਇਹ ਉਪਦੇਸ਼ ਦੇ ਕਰਕੇ ਗੁਰੂ ਸਾਹਿਬਾਂ ਨੇ ਉਦਾਸੀ ਸ਼ੁਰੂ ਕੀਤੀ ਹੈ। 12 ਸਾਲ ਉਨ੍ਹਾਂ ਨੇ ਪਦ ਯਾਤਰਾ ਕੀਤੀ ਹੈ ਔਰ ਇਸ ਸੰਦੇਸ਼ ਨੂੰ ਘਰ ਘਰ ਪਹੁੰਚਾਇਆ ਹੈ, ਔਰ ਉਸਦਾ ਨਤੀਜਾ ਕੀ ਹੈ, ਅੱਜ ਇਸ ਸੰਦੇਸ਼ ਨੂੰ ਖਤਮ ਹੋਇਆ 200-250 ਸਾਲ ਵੀ ਨਹੀਂ ਹੋਏ, 10ਵੀਂ ਪਾਤਸ਼ਾਹੀ ਨੂੰ ਗਏ ਅਜੇ 200 ਸਾਲ ਵੀ ਨਹੀਂ ਹੋਏ, ਔਰ ਅਸੀਂ ਇਸ ਸਾਰੇ ਉਪਦੇਸ਼ ਨੂੰ ਭੁੱਲ ਬੈਠੇ ਹਾਂ, ਇੱਕ ਧਰਮ ਔਰ ਇੱਕ ਮਜ਼ਹਬ ਬਣਾ ਕਰਕੇ ਉਸਦੀ ਦੀਵਾਰ ਵਿਚ ਆਪਣੇ ਆਪ ਨੂੰ ਅਸੀਂ ਕੈਦ ਕਰ ਲਿਆ। ਨਾ ਸਾਨੂੰ ਸ਼ਬਦ ਦਾ ਗਿਆਨ ਹੈ ਔਰ ਨਾ ਸਾਨੂੰ ਇਹ ਪਤਾ ਕਿ ਅਸੀਂ ਉਹਨੂੰ ਕਿਸ ਤਰੀਕੇ ਨਾਲ ਪ੍ਰਾਪਤ ਕਰਨਾ ਹੈ। ਗੁਰੂ ਸਾਹਿਬਾਂ ਨੇ ਜਿਸ ਨਮਾਜ਼ ਦਾ ਜ਼ਿਕਰ ਕੀਤਾ ਹੈ ਆਪਣੀ ਬਾਣੀ ਦੇ ਵਿਚ, 5 ਨਮਾਜ਼ਾਂ ਵਖਤ 5, 50, 50, 9, 5 ਨਮਾਜ਼ਾਂ ਮੁਸਲਿਮ ਜਗਤ ਵਿਚ ਅਹਿਮ ਹੈ ਔਰ 50 ਦੇ ਨਾਂ ਵੀ ਰੱਖੇ ਗਏ ਨੇ, ਪਹਿਰਿਆਂ ਨੂੰ ਵੰਡਿਆ ਗਿਆ ਹੈ 24 ਘੰਟਿਆਂ ਨੂੰ, ਔਰ 5 ਦੀ ਤਕਸੀਮ ਕਰਕੇ ਟਾਈਮ ਦੇ ਅਲੱਗ ਅਲੱਗ ਟਾਈਮ ਦੇ ਵਿਚ ਅਲੱਗ ਅਲੱਗ ਨਾਂ ਰੱਖ ਕਰਕੇ ਇਹ ਨਮਾਜ਼ ਪੜ੍ਹੀ ਜਾਂਦੀ ਹੈ। ਔਰ ਗੁਰੂ ਸਾਹਿਬਾਂ ਨੇ ਕਿਹਾ ਹੈ ਕਿ ਤੁਹਾਡੀ ਇਹ ਨਮਾਜ਼ ਜੋ ਹੈ ਇਹ ਦਰਗਾਹ ਦੇ ਵਿਚ ਕਬੂਲ ਨਹੀਂ ਹੋਈ, ਤੇ ਉਨ੍ਹਾਂ ਨੂੰ ਸਵਾਲ ਕੀਤਾ ਗਿਆ ਕਿ ਸੱਚੀ ਨਮਾਜ਼ ਕਿਹੜੀ ਹੈ ਜਿਹੜੀ ਦਰਗਾਹ ਦੇ ਵਿਚ ਕਬੂਲ ਹੁੰਦੀ ਹੈ, ਉਸ ਲਈ ਜਿੱਥੇ ਉਨ੍ਹਾਂ ਨੇ ਇਹ ਇਸ਼ਾਰਾ ਕੀਤਾ ਹੈ ਕਿ ਆਤਮਾ ਉਸ ਨਿਰੰਕਾਰ ਦਾ ਅੰਸ਼ ਹੈ, ਸਮੁੰਦਰ ਦੀ ਬੂੰਦ ਹੈ, ਉਥੇ ਉਨ੍ਹਾਂ ਨੂੰ ਇਹ ਉਪਦੇਸ਼ ਵੀ ਕੀਤਾ ਕਿ 5 ਨਮਾਜ਼ਾਂ ਕਿਹੜੀਆਂ ਨੇ। ਪਹਿਲੀ ਨਮਾਜ਼, ਪਹਿਲਾ ਸੱਚ, ਪਹਿਲੀ ਨਮਾਜ਼ ਹੈ ਸੱਚ ਦੀ, ਆਪਣੀ ਅਮਲੀ ਜ਼ਿੰਦਗੀ ਦੇ ਵਿਚ ਅਸੀਂ ਸੱਚੇ ਹੋਣਾ ਹੈ, 24 ਘੰਟੇ ਪਲ ਪਲ ਹਰ ਘੜੀ ਅਸੀਂ ਸੱਚ ਹੀ ਬੋਲਣਾ ਹੈ, ਸੱਚਾ ਹੀ ਕਰਮ ਕਰਨਾ ਹੈ, ਸੱਚ ਵੱਲ ਹੀ ਧਿਆਨ ਰੱਖਣਾ ਹੈ। ਸੱਚ ਕੀ ਹੈ? ਸੱਚਖੰਡ ਹੈ, ਸਤਪੁਰਸ਼ ਹੈ, ਸਤਿਗੁਰੂ ਹੈ, ਆਪਣਾ ਧਿਆਨ ਸਤਿਗੁਰੂ ਵਿਚ ਰੱਖ ਕਰਕੇ ਅਸੀਂ ਸੱਚੇ ਕਰਮ ਕਰਨੇ ਹਨ। ਹਲਾਲ ਦੂਈ, ਹਲਾਲ ਨੂੰ ਅੱਗੇ ਪੌੜੀਆਂ ਦੇ ਗੁਰੂ ਸਾਹਿਬ ਸਪਸ਼ਟ ਕਰਨਗੇ, ਇੱਥੇ ਹੱਕ ਹਲਾਲ ਦੀ ਗੱਲ ਕਹੀ ਹੈ। ਅਸੀਂ ਜਿਸ ਨੂੰ ਹਲਾਲ ਸਮਝੀ ਬੈਠੇ ਹਾਂ ਉਹ ਤੇ ਆਵਾਗਮਨ ਪੱਕੀ ਕਰ ਰਹੇ ਹਾਂ। ਹੱਕ ਕੀ ਹੈ? ਅਸੀਂ ਕਦੀ ਵੀ ਸੁਪਨੇ ਦੇ ਵਿਚ ਵੀ ਕਿਸੇ ਪਰਾਏ ਦਾ ਹੱਕ ਨਹੀਂ ਮਾਰਨਾ, ਹਿੱਸਾ ਨਹੀਂ ਰੱਖਣਾ, ਲੋਭ ਦੇ ਵਿਚ ਲਾਲਚ ਦੇ ਵਿਚ ਕੀਤਾ ਗਿਆ ਕੋਈ ਵੀ ਕੰਮ ਜਿਹੜਾ ਹੈ ਉਹ ਪਰਾਏ ਹੱਕ ਨੂੰ ਮਾਰਦਾ ਹੈ, ਉਹ ਹਲਾਲ ਦੀ ਸੰਗਿਆ ਵਿਚ ਨਹੀਂ ਆ ਸਕਦਾ, ਉਹ ਹਰਾਮ ਦੀ ਸੰਗਿਆ ਵਿਚ ਆਉਂਦਾ ਹੈ, ਔਰ ਇਹ ਹਰਾਮ ਕਰਕੇ ਸਾਡੀ ਨਮਾਜ਼ ਕਬੂਲ ਨਹੀਂ ਕੀਤੀ ਜਾ ਸਕਦੀ। ਅਸੀਂ ਕਦੇ ਵੀ ਕਿਸੇ ਦਾ ਹੱਕ ਨਹੀਂ ਰੱਖਣਾ। ਤੀਸਰਾ, ਖੈਰ ਖੁਦਾਈ। ਖੈਰ ਕੀ ਹੈ? ਜਿੱਥੇ ਸਾਰੀ ਸ੍ਰਿਸ਼ਟੀ ਦੀ ਖੈਰ ਮੰਗਣੀ ਹੈ ਉੱਥੇ ਗੁਰੂ ਸਾਹਿਬਾਂ ਨੇ ਕੀ ਬਾਣੀ ਉਚਾਰੀ ਹੈ? ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਜਿੱਥੇ ਤੂੰ ਸਾਰੇ ਜਗਤ ਦਾ ਭਲਾ ਮੰਗੇਗਾ ਨਾ, ਉੱਥੇ ਤੇਰਾ ਆਪਣਾ ਵੀ ਭਲਾ ਇਹਦੇ ਵਿਚ ਸ਼ਾਮਲ ਹੈ। ਅਸੀਂ ਸਲਾਮ ਕਰਦੇ ਹਾਂ, ਸਲਾਮ ਵਾਲੇਕੁਮ, ਜਵਾਬ ਮਿਲਦਾ ਹੈ। ਇਹ ਵਾਲੇਕੁਮ ਕੀ ਹੈ? ਸਲਾਮ ਕੀ ਹੈ? ਸਲਾਮਤੀ ਮੰਗੀ ਹੈ ਕਿਸ ਦੀ? ਇਸ ਜਗਤ ਦੀ, ਜਗਤ ਦੇ ਜੀਵਾਂ ਦੀ। ਇਹ ਸਲਾਮਤ ਕਿਸ ਤਰ੍ਹਾਂ ਹੋਏਗੀ? ਜੇ ਸੂਰਜ ਰੋਜ਼ ਚੜ੍ਹੇਗਾ, ਹਵਾ ਹਰ ਪਲ ਚੱਲੇਗੀ, ਪਾਣੀ ਹਰ ਪਲ ਮੌਜੂਦ ਹੋਏਗਾ, ਇਹ ਕੀ ਹੈ? ਇਹ ਸਲਾਮਤੀ ਮੰਗੀ ਗਈ ਹੈ, ਔਰ ਅਸੀਂ ਕਿਹੜੀ ਸਲਾਮ ਨੂੰ ਸਲਾਮ ਕਹਿੰਦੇ ਹਾਂ? ਵਾਲੇਕੁਮ, ਵਾਲੇਕੁਮ ਦੇ ਵਿਚ ਸਾਰੇ ਬ੍ਰਹਿਮੰਡ ਆ ਜਾਂਦਾ ਹੈ, ਉਹਦੀ ਸਲਾਮਤ ਜੋ ਹੈ ਮੰਗੀ ਜਾਂਦੀ ਹੈ, ਔਰ ਅਸੀਂ ਬਾਹਰ ਦੀ ਸਲਾਮ ਦੇ ਵਿਚ ਹੀ ਰਹਿ ਜਾਂਦੇ ਹਾਂ, ਬਾਹਰ ਦੀ ਕਲਾ ਦੇ ਵਿਚ ਰਹਿ ਜਾਂਦੇ ਹਾਂ, ਬਾਹਰੋਂ ਹੀ ਮੱਥਾ ਟੇਕਦੇ ਹਾਂ, ਅੰਦਰੂਨੀ ਤੌਰ ਤੇ ਕਦੀ ਗਏ ਹੀ ਨਹੀਂ, ਕਦੀ ਇਨ੍ਹਾਂ ਦੇ ਅਰਥਾਂ ਨੂੰ ਭਾਵਾਂ ਨੂੰ ਅਸੀਂ ਸਮਝਿਆ ਹੀ। ਇੱਥੇ ਖੈਰ ਖੁਦਾਈ, ਖੁਦਾ ਦੀ ਸ਼ਿਫਤ ਕਿਸ ਤਰੀਕੇ ਨਾਲ ਕੀਤੀ ਜਾ ਸਕਦੀ ਹੈ? ਕਿਸ ਤਰੀਕੇ ਨਾਲ ਉਹਦੇ ਭਾਣੇ ਦੇ ਅੰਦਰ ਰਿਹਾ ਜਾ ਸਕਦਾ? ਇੱਥੇ ਮੇਨ ਅਰਥ ਹੈ ਭਾਣਾ। ਭਾਣਾ ਕੀ ਹੈ? ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਕਿਹੜੀ ਜੀਵਾਤਮਾ ਭਾਣੇ ਦੇ ਅੰਦਰ ਹੈ, ਹੁਕਮ ਦੇ ਅੰਦਰ ਹੈ, ਜਿਹੜੀ ਪਲ ਪਲ ਸਤਿਗੁਰੂ ਦੇ ਵਿਚ ਉਹਦੇ ਉਪਦੇਸ਼ਾਂ ਦੇ ਵਿਚ ਆਪਣੇ ਧਿਆਨ ਨੂੰ ਰੱਖਦੀ ਹੈ, ਸੱਚ ਦਾ ਹੋਕਾ ਦਿੰਦੇ ਹਨ ਤੇ ਸੱਚ ਹੀ ਕਰਦੀ ਹੈ, ਔਰ ਐਸੇ ਕਰਮ ਕਰਦੀ ਹੈ ਜਿਸ ਦੇ ਨਾਲ ਬੰਧਨਕਾਰੀ ਪ੍ਰਭਾਵ ਨਾ ਹੋਵੇ, ਯਾਨੀ ਕਿ ਉਸ ਦਾ ਫਲ ਗੁਰੂ ਨੂੰ ਅਰਪਿਤ ਕਰਦੀ ਹੈ, ਨਿਸ਼ਕਾਮਤਾ ਦੇ ਨਾਲ ਸੇਵਾ ਕਰਦੀ ਹੈ, ਕਰਮ ਕਰਦੀ ਹੈ। ਔਰ ਰਜਾ ਕੀ ਹੈ? ਹੁਕਮ ਰਜਾਈ, ਯਾਨੀ ਕਿ ਜਿਹੜੇ ਕਰਮ ਲੈ ਕਰਕੇ ਅਸੀਂ ਜਨਮ ਲਿਆ ਹੈ ਉਹਨਾਂ ਦੇ ਖਿਲਾਫ਼ ਅਸੀਂ ਫਰਿਆਦ ਨਹੀਂ ਕਰਦੇ, ਮੂੰਹ ਚੋਂ ਸੀ ਨਹੀਂ ਕੱਢਦੇ, ਆਪਣੇ ਇਸ ਦੇਹ ਦੇ ਉੱਤੇ ਭੁਗਤਾਨ ਕਰਦੇ ਹਾਂ। ਇਹ ਹੈ ਖੈਰ ਖੁਦਾਈ, ਭਾਣੇ ਦੇ ਅੰਦਰ ਰਹਿਣਾ। ਜਿੱਥੇ ਵਾਲੇਕੁਮ ਨੂੰ ਮੰਨਣਾ ਹੈ ਉੱਥੇ ਉਸਦੇ ਭਾਣੇ ਅੰਦਰ, ਹੁਕਮ ਦੇ ਅੰਦਰ ਵੀ ਰਹਿਣਾ। ਚੌਥਾ ਨੀਅਤ ਰਾਸਮਨ, ਸਾਡੀ ਨੀਅਤ ਤੇ ਪਰਾਇਆ ਰੂਪ ਪਰਾਇਆ ਧਨ ਦਿਖਦੇ ਹੀ ਖੋਟੀ ਹੋ ਜਾਂਦੀ ਹੈ। ਨਿਮਖ ਘੜੀ ਸਵਾਦ ਕਾਰਨ ਕੋਟ ਦਿਨਸ ਦੁੱਖ ਪਾਵੇ। ਇੱਕ ਨਿਮਖ ਇੱਕ ਘੜੀ ਜਿਸਲੇ ਮਨ ਦੇ ਹੁਕਮ ਵਿਚ ਆ ਕਰਕੇ ਅਸੀਂ ਕਾਮ ਵਾਸਨਾ ਦੇ ਨਾਲ ਪਰਾਏ ਰੂਪ ਨੂੰ ਦੇਖਦੇ ਹਾਂ ਨਾ, ਇੱਕ ਕਰੋੜ ਦਿਨ ਨਰਕਾ ਦਾ ਦੁੱਖ ਸਹਿਣਾ ਪੈਂਦਾ ਹੈ, ਇੱਕ ਕਰੋੜ ਦਿਨ। ਇਹ ਗੁਰਬਾਣੀ ਦੇ ਵੀ ਸੰਤਾਂ ਨੇ ਹੁਕਮ ਦਿੱਤਾ ਹੈ। ਔਰ ਅਸੀਂ ਪਲ ਪਲ ਆਪਣੀ ਨੀਅਤ ਖੋਟੀ ਕਰੀ ਬੈਠੇ ਹਾਂ, ਪਰਾਈ ਕਾਰ ਦੇਖੀ, ਪਰਾਇਆ ਧਨ ਦੇਖਿਆ, ਪਰਾਏ ਸੌਦੇ ਵੇਖੇ, ਇਕਦਮ ਲੋਭ ਔਰ ਲਾਲਚ ਵਿਚ ਆ ਕਰਕੇ ਅਸੀਂ ਉਹ ਸਾਰੇ ਕਰਮ ਕਰਨ ਵਾਸਤੇ ਤਿਆਰ ਹੋ ਜਾਂਦੇ ਹਾਂ ਜਿਹੜੇ ਗੁਰੂ ਸਾਹਿਬ ਦੂਰ ਦੂਰ ਰਹਿਣ ਵਾਸਤੇ ਉਪਦੇਸ਼ ਦਿੰਦੇ ਨੇ ਕਿ ਇਹਨਾਂ ਦੇ ਨੇੜੇ ਵੀ ਨਹੀਂ ਜਾਣਾ। ਉਹ ਕੌਣ ਦਲੀਲ ਦਿੰਦਾ ਹੈ? ਮਨ। ਇਹੀ ਹੈ ਮਨ ਦਾ ਉਹ ਜਾਲ ਮਹੀਨ, ਜਿਹਦੇ ਵਿਚ ਉਹ ਛੋਟੀ ਤੋਂ ਛੋਟੀ ਮੱਛੀ ਵੀ ਨਹੀਂ ਨਿਕਲ ਸਕਦੀ। ਜੀਵਾਤਮਾ ਵਿਚਾਰੀ ਦਾ ਕੀ ਅਸਰ ਹੋ ਰਿਹਾ ਹੋਵੇਗਾ ਜਿਹੜਾ ਵਿਚਾਰ ਕਰਕੇ ਦੇਖੋ। ਨੀਅਤ ਰਾਸ ਮਨ, ਮਨ ਦੇ ਵਿਕਾਰਾਂ ਚੋਂ ਨਿਕਲਣਾ, ਨੀਅਤ ਨੂੰ ਸ਼ੁੱਧ ਕਰਨਾ। ਮਨ ਦੇ ਵਿਕਾਰ ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇੱਕ ਵਿਕਾਰ ਨੂੰ ਅਗਰ ਅਸੀਂ ਦੇਖੀਏ ਉਸ ਵਿਕਾਰ ਦੀ ਇੱਕ ਤ੍ਰਿਸ਼ਨਾ ਨੂੰ ਪੂਰਨ ਕਰਨ ਵਾਸਤੇ ਕਈ ਕਰੋੜ ਜਨਮ ਲੈਣੇ ਪੈ ਜਾਂਦੇ ਨੇ, ਕਈ ਕਰੋੜ ਜਨਮ। ਅਗਰ ਤੇ ਉਹ ਤ੍ਰਿਸ਼ਨਾ ਸਾਡੀ ਪੂਰੀ ਹੋ ਜਾਵੇ ਤੇ ਕਈ ਕਰੋੜ ਜਨਮ ਬੰਧਨਕਾਰੀ ਪ੍ਰਭਾਵ ਹੋ ਜਾਂਦੇ ਨੇ, ਕਈ ਕਰੋੜ। ਇੱਕੋ ਹੀ ਉਦਾਹਰਣ ਗੁਰੂ ਸਾਹਿਬ ਦਿੰਦੇ ਨੇ, ਮੇਰੇ ਭਾਗਾਂ ਚ ਔਲਾਦ ਨਹੀਂ ਸੀ ਲਿਖੀ, ਸੱਤ ਜਨਮ ਔਲਾਦ ਨਹੀਂ ਸੀ। ਮੈਂ ਫਰਿਆਦਾਂ ਕਰ ਕਰਕੇ, ਖੋਟੇ ਕਰਮ ਕਰ ਕਰਕੇ ਕਿਸੇ ਤਰੀਕੇ ਨਾਲ ਉਸ ਮੁਕਾਮ ਤੇ ਪਹੁੰਚ ਗਿਆ ਕਿ ਮੇਰੇ ਘਰ ਗੁਰੂ ਸਾਹਿਬਾਂ ਨੇ ਰਹਿਮਤ ਕਰ ਦਿੱਤੀ, ਇਹ ਕੱਚ ਦਾ ਟੁਕੜਾ ਮੇਰੀ ਝੋਲੀ ਚ ਪਾ ਤਾ। ਕਿਉਂ? ਉਹ ਤਾਂ ਲਾਲ ਦੇਣ ਆਏ ਸਨ, ਮੈਂ ਕੱਚ ਮੰਗਿਆ। ਗੁਰੂ ਸਾਹਿਬ ਕੀ ਕਰਨ, ਮੈਂ ਨਹੀਂ ਸੀ ਮੰਦਾ, ਉਹਨਾਂ ਨੇ ਮੇਰੀ ਝੋਲੀ ਚ ਕੱਚ ਪਾ ਤਾ, ਨਾ ਚਾਹੁੰਦੇ ਹੋਏ ਵੀ ਪਾ ਤਾ। ਇਹ ਆ ਉਹ ਜ਼ਹਿਰ ਜਿਹੜਾ ਅਸੀਂ ਆਪਣੀ ਮਤ ਨਾਲ, ਮਨ ਦੇ ਹੁਕਮ ਨਾਲ ਖਰੀਦਦੇ ਹਾਂ। ਔਰ ਫਿਰ ਜਿਸਲੇ ਹੱਥ ਲਾਉ ਲਵਾਨ ਹੋ ਜਾਂਦਾ, ਕਿਸ ਤਰੀਕੇ ਨਾਲ ਧੱਕੇ ਮਾਰ ਕੇ ਕੱਚ ਸਾਨੂੰ ਘਰੋਂ ਬਾਹਰ ਕੱਢਦਾ ਹੈ, ਜਿਸਲੇ ਅਸੀਂ ਮੁਹਤਾਜ ਹੋ ਜਾਂਦੇ ਹਾਂ। ਸਾਡੀਆਂ ਅੱਖਾਂ ਕੰਮ ਨਹੀਂ ਕਰਦੀਆਂ, ਗੋਡੇ ਕੰਮ ਨਹੀਂ ਕਰਦੇ, ਕਮਾਈ ਨਹੀਂ ਹੁੰਦੀ, ਬੁਢਾਪਾ ਸਿਰ ਤੇ ਹੈ, ਜ਼ਿੰਦਗੀ ਚ ਕਦੇ ਭਜਨ ਕੀਤਾ ਨਹੀਂ, ਸਤਿਗੁਰੂ ਦਾ ਹੁਕਮ ਮੰਨਿਆ ਨਹੀਂ, ਘਰੋਂ ਵੀ ਧੱਕੇ ਪੈਂਦੇ ਨੇ, ਨੂੰਹਾਂ ਵੀ ਧੱਕੇ ਮਾਰਦੀਆਂ ਹਨ, ਬਾਹਰੋਂ ਵੀ ਧੱਕੇ ਪੈਂਦੇ ਨੇ। ਇਹ ਆ ਉਹ ਕੱਚ ਖਰੀਦਿਆ ਹੋਇਆ ਜਿਹੜਾ ਗੁਰੂ ਸਾਹਿਬ, ਸੱਤ ਜਨਮ ਸਾਡੇ ਭਾਗਾਂ ਚ ਨਹੀਂ ਸੀ, ਸਾਡੇ ਭਾਗ ਚੰਗੇ ਸਨ ਜਾਂ ਗੁਰੂ ਸਾਹਿਬਾਂ ਨੇ ਖੋਟੇ ਬਣਾ ਤੇ। ਇਹ ਇੱਕ ਖੋਟਾ ਕੱਚ ਖਰੀਦਿਆ ਔਰ ਇਸ ਦਾ ਭੁਗਤਾਨ ਕਰਨ ਵਾਸਤੇ ਮੈਨੂੰ ਕਈ ਕਰੋੜ ਜਨਮ ਲੈਣੇ ਪੈਣੇ, ਕਿਉਂਕਿ ਜਿਹੜਾ ਮੈਂ ਲਿਆ ਹੈ ਨਾ ਉਹਦਾ ਭੁਗਤਾਨ ਵੀ ਕਰਨਾ ਪੈਣਾ, ਜਿਹੜੀ ਸੇਵਾ ਕਰਾਈ ਏ ਉਹ ਦੇਣੀ ਵੀ ਪੈਣੀ, ਔਰ ਜਿਹੜੀ ਲਿੱਤੀ ਏ ਉਹ ਦਿੱਤੀ, ਔਰ ਜੋ ਦਿੱਤਿਆ ਉਹ ਲੈਣਾ। ਉਹ ਆਵਾਗਮਨ ਕਿਸ ਤਰ੍ਹਾਂ ਪੱਕੀ ਹੋਏਗੀ? ਇਸੇ ਤਰੀਕੇ ਨਾਲ ਪੱਕੀ ਹੋਣੀ। ਔਰ ਅਸੀਂ ਸਾਰੇ ਕੀ ਕਰ ਰਹੇ ਹਾਂ? ਇਹ ਸਾਰਾ ਕੱਚ ਮੰਗਦੇ ਪਏ ਹਾਂ, ਔਰ ਕੱਚ ਖਰੀਦ ਖਰੀਦ ਕੇ ਸਾਡੇ ਹੱਥ ਪੈਰ ਸਿਰ ਮੂੰਹ ਲਹੂ ਲੁਹਾਨ ਹੋਇਆ ਪਿਆ, ਔਰ ਸਾਨੂੰ ਇਸ ਦੀ ਕੋਈ ਖਬਰ ਹੀ ਨਹੀਂ। ਅਸੀਂ ਗੁਰੂ ਸਾਹਿਬਾਂ ਅੱਗੇ ਜਾਂਦੇ ਹਾਂ, ਗੁਰੂ ਸਾਹਿਬਾਂ ਅੱਗੇ ਇੱਕੋ ਹੀ ਲਿਸਟ ਰੱਖਦੇ ਹਾਂ ਇਸ ਕੱਚ, ਔਰ ਇਹੀ ਭਰਮ ਗੁਰੂ ਸਾਹਿਬ ਦੂਰ ਕਰ ਰਹੇ ਨੇ ਕਿ ਨੀਅਤ ਰਾਸਮ, ਇਸ ਮਨ ਦੇ ਹੁਕਮ ਦਲੀਲਾਂ ਚੋਂ ਅਸੀਂ ਨਿਕਲਣਾ ਹੈ, ਇਨ੍ਹਾਂ ਵਿਕਾਰਾਂ ਚੋਂ ਨਿਕਲਣਾ ਹੈ। ਗੁਰੂ ਸਾਹਿਬਾਂ ਨੇ ਇੱਕੋ ਹੀ ਵਿਕਾਰ ਦੱਸਿਆ ਹੈ ਕਿ ਕਰੋੜ ਦਿਨਸ ਦੁੱਖ ਪਾਵੇ ਇੱਕ ਘੜੀ ਦਾ, ਇੱਕ ਵਿਕਾਰ ਦੀ ਇੱਕ ਘੜੀ ਦਾ ਅਸਰ ਇਹ ਹੈ, ਤੇ ਅੱਗੇ ਕੀ ਅਸਰ ਹੋਏਗਾ। ਪੰਜਵਾਂ ਕੀ ਕਹਿੰਦੇ ਨੇ? ਸਿਫਤ ਸੁਣਾਈ। ਹੁਣ ਸਿਫਤ ਸੁਣਾਈ ਕਿਹੜੀ ਹੈ? ਉਸ ਪਰਮਾਤਮਾ ਦੀ ਸਿਫਤ ਨੂੰ ਅਸੀਂ ਕਿਸ ਤਰੀਕੇ ਨਾਲ ਗਾ ਸਕਦੇ ਹਾਂ? ਅਸੀਂ ਢੋਲ ਛੈਣੇ ਔਰ ਗਾਵਣ ਔਰ ਰਾਗਾਂ ਦੇ ਵਿੱਚ ਉਹਦੀ ਸਿਫਤ ਗਾਉਣ ਲੱਗੇ ਹੋਏ ਹਾਂ। ਜਰਾ ਵਿਚਾਰ ਕਰਕੇ ਦੇਖੋ, ਕਿਆ ਉਹ ਬਹਿਰਾ ਹੈ? ਕਿਆ ਉਸਨੂੰ ਕਿਸੇ ਰਾਗ ਦੀ ਲੋੜ ਹੈ? ਜਰਾ ਵਿਚਾਰ ਕਰਕੇ ਦੇਖੋ, ਬਾਣੀ ਕੀ ਹੁਕਮ ਕਰ ਰਹੀ ਹੈ? ਕਿਹੜੇ ਵਾਜੇ ਉੱਥੇ ਦਿਨ ਰਾਤ ਵੱਜ ਰਹੇ ਨੇ, ਪਰੀਆਂ ਇਸ ਰਾਗ ਨੂੰ ਗਾ ਰਹੀਆਂ ਹਨ। ऐसी मिठी धुन और आवाज है और असी कैसा वो काग दी बोली बोल करके आप सुते पे हैं उन्हें उठाने के लगे हुए हैं। यह उसकी शिफ्ट नहीं है, यह मन की शिफ्ट है, काल की शिफ्ट है। असी आवागमन पक्की कर रहे हैं, सानू इस वाणी तक का ख्याल नहीं है जिहड़ी तुर दरगाह तो दर्शी जा रही है, उसकी मर्यादा का ख्याल नहीं है। असनू केड़ी कोशिश करके असनू इस लपेटे लैण दी हद तक पहुंच जाते हैं। कौन वैरी कौन है उस वाणी का मन, और इस हवस नू असी बाजार दे विच बड़े अच्छे तरीके नाल पूरा कर सकते हैं। बाजार दुकाना खुलियां ने, दिन रात असी गाण वजाण दी अपनी इस हवस नू पूरा कर सकते हैं। पर जिथों ये वाणी प्रसारित की जाती है, जिथे सच का होका दिता जाता है, असी उहदे विच इस काग की बोली नू मिलाण की कोशिश करते हैं। यह की है? यह मनमत है, यह उहदी शिफ्त नहीं है। उसकी शिफ्त है उसके उपदेशों के विच अमल। सच कदे बोलिया नहीं, हक किसे दा जो है असी छड़िया नहीं, हमेशा ही मारिया है। और मन के विकारां दिन रात असी लिप्त हाँ, सदियां तो उसकी हवस पूरी करन च लगे हुए हैं, नीयत हमेशा खोटी रही है। तो केड़ी नमाज असी पढ़न लगे हाँ जड़ी तुर दरगाह दे विच कबूल की जाएगी। हुण इसी नमाज नू तकसीम किया जाए, बाणी दे विच जड़ी असी पढ़दे हां दिन रात, जपण च लगे हुए हां, रटन च लगे हुए हां, इह कदे कबूल नहीं होनी। दिन रात शब्दां नू दोहरा रहे हां, कदे कबूल नहीं होण लगे। दिन रात घंटे वजाण लगे हां मंदरां दे विच गिरजां करा देंगे, कदे कबूल नहीं हो सकदे। जदों भी कबूल होणगे, इह पंज वक्ती जड़ी नमाज गुरु साहिबां ने उपदेश कीती है ना, जदों तक यह पंजा दे विच असी पूरे नहीं होवांगे ना, यह कबूल नहीं होंगे। अगली तो किस स्पष्ट करता, करनी कलमा आख के ता मुसलमान सदाई। करनी करनी केड़ी जड़ी है, पंज करनी उपदेश दिती है, पंज वक्ती नमाज दी। नमाज दे ना तो उपदेश है, पर यह सारी मनुख जाति वास्ते है, सारे धर्मां च फसे वास्ते, मतां च फसे वास्ते है। इसलिए पंज तरीकी तेक असी लवांगे ना, यह होगी साडी करनी। कलमा, कलमा क्यों किया उन्होंने? कलमा है शब्द, केड़ा शब्द जड़ा अंतर दे विच दिन रात तुनकारे दे रहा है। इस नू सुनना भी जरूरी है, इस नू सुने बगैर असी उन्हां कर्मां दे प्रभावकारी बंधन तो मुक्त नहीं हो सकते जड़े तिरकुटी दे विच भरी बैठे हैं। ता मुसलमान सदाई, ता तू अपने आप नू मुसलमान कहलाण दा हकदार है। और मुसलमान शब्द दी जगह असी इंसान लगा दिंदे हां, कि अगर असी अपने आप नू इंसान बनाना चाहते हां तो जरूरी तौर ते सानू ए पंजां दी टेक लैनी पेगी। सच हक हलाल होना पेगा, नीयत रास मन चित सुनाई, तां ही जा करके उस दरगाह दे विच असी कबूल कीते जावांगे। ए आ पंज वक्ती नमाज, ए आ मुसलमान दी परिभाषा। असी मुसलमान दे नाम तो नफरत करदे हां, कोई माई का लाल खड़ा होकर के दसे और मुसलमान बना करके दिखा देवे, असी डंके दी चोट ते कहने आ कोई मुसलमान नहीं बन सकता। असी इस नाम तो नफरत करते हां, सच्चा मुसलमान ओ है जड़ा इस पंज दी टेक ला करके बैठा है। जड़े अपने आप नू मुसलमान सिद्ध घोषित कर रहे हैं, वो इंसान भी नहीं ने, वो जानवर तो भी थले हैं। जैसे कर्म करन लगे हुए ने, उन्हां नू कई करोड़ जन्म नरकां दे भागी बनना पैना है, हिसाब देना पैना है। वो लोगां नू जिवे कर रहे ने, वो खुद जिवा होणगे, पल पल जिवा होणगे, इसे तरीके नाल तड़फा तड़फा के मारे जाणगे। और असी अगर इंसान बनना चाहते हां तो सानू भी यह पंज वक्ती नमाज पूरी पढ़नी पेगी। उसके अगे की गुरु साहबां ने तुक लई सी, जेते कूड़िया नानक जेते कूड़ियार, कूड़ा कूड़ी पाई। हुण कूड़ा की है? इस संसार का जितना कट असी कट्ठा खरीद रहे हां, यह सारा कूड़ा है। कूड़ा कट्ठा कर रहे हां, संसार के सारे पदार्थ झूठे ने, कूड़े ने। कूड़ झूठ नूं कहा गया है। झूठ की है? जो परले दे विच विले हो जाना है, मां परले खत्म हो जाना, सब कूड़ है। असी कूड़ा ही सतगुरु कोल मंग रहे हां, कूड़ा ही कट्ठा कर रहे हां, कूड़े नाल प्यार कर रहे हां। तो साध संगत जी, मरण तो बाद क्या सचखंड चले जावांगे? विचार करके देखो किस तरह संभव हो सकता है। कूड़े नाल प्यार कीता है तिया पुत्र जमीन जायदाद सब कूड़ा है सब कच है इहदे नाल प्यार करके असी इना दे विच ही जन्म लवांगे इना तो भी थले श्रेणिया भी जावांगे क्यों क्योंकि साड़ी हवा जड़ी है इना कोलो भी वध के सी क्योंकि एक पुत्र नू ला करके साड़ी हवा शांत नहीं सी होई सानू तो सत पुत्र चाहिए सन सूर दी जून पक्की है भी पच्ची एको बार जन्म देने उन्हें हर छह महीने बाद गंद खाना गंद दे विच रहना है सारी अफसा साड़िया पूर्तियां हो जाएंगी। काल का काम की है काल नू दोष देण दा कोई फायदा नहीं कोई लाभ नहीं काल सच्चा है अपने परमात्मा सत पुरुष का हुक्म मान रहा है पल पल उस हुक्म की प्रतिपालना कर रहा है जो उसनू हुक्म मिलिया है वह हुक्म कर रहा है यह खेड उस अनामी की रचाई हुई है वह खेड रहा ही उसकी लीला है और यही पर हम जो कढ़ण वास्ते सतगुरु आंदे ने यह लीला का एक अंश है एक हिस्सा है असी भी एक अंश हाँ हिस्से हाँ इस रंगमंच की संज्ञा दी है गुरबाणी के रंगमंच कहा गया है कि जीवन की है एक रंगमंच है और सारे असी जो है तिया पुत्र भैन भरा मां प्यो ये अपना अपना पार्ट अदा कर रहे हैं फैसला किस तरीके नाल हो रहा है यह भी नोट कर लो गुरबाणी के भी स्पष्ट है जड़े ते इस रोल नू बड़ी चतुराई और सियाणत नाल अदा कर रहे ना वो ते काल दे हिस्से विच आ रहे जड़े ते सिद्ध करन च लगे ने कि असी बहुत चलाक हां वो काल दे हिस्से च आवागमन जड़े भोले भाव नाल सतगुरु दे उपदेशां विच रम के तू तू कह करके इस रोल नू अदा कर रहे ना वो सचखंड आले पासे जा रहे यह किरिया चल रही है और जन्मा जन्मांतर चलती है और जिसले एक किरिया ईमानदारी नाल कीता गया रोल काबले तारीफ हो जाता है उदम उस चरम सीमा ते पहुंच जाता है उसले फिर फरमान जारी हो जाता है तुरदरकार उस वेले काल कुछ भी नहीं कहता उस वो हाथ जोड़ के खड़ा हो जाता है गुरु नानक साहब दे अगे भी एक काल जो है हाथ जोड़ करके आया सी और स्पष्ट उपदेश होए सन अगे सासा जी गुरु साहब इन्हों भी स्पष्ट करे कि काल के मुतलक जो साडे भ्रम ने वह गलत ने असी फसे हाँ अपने स्वादा करके इस रोल नू असी चतुराई नाल अदा कर रहे हाँ असी सोच रहे हाँ लोगों का गला कट के सतगुरु को लांदे हाँ ना सतगुरु कहंदे ने मेरे प्यारे आ गए सतसंग जी विचार करके देखो प्यो वास्ते तो पुत्र ही है भावे वह गला कट के आया इहदा इह मार्थ थोड़ी है कि गले कटने शुरू कर दिए असी ये तो असी फैसला करना है ना उदम असी करना है पढ़ाई की छूट पूरी है पर पढ़ना पैना है बिना पढ़े कोई पार नहीं उतरिया ना अगली श्रेणी चढ़ाया जाएगा और इस वेले गुरु साहबां की कितनी रहमत है कि इत्थे ते असी एडमिशन लांदे हाँ नाल ही डिग्री पकड़ा रहे इस तो वड्डी रहमत किसी युग दे विच किसी संत ने होर भी की है विचार करके देखो शिव जी नूं इह शब्द धुन सुनाई नहीं सी दित्ती और गुरु साहबां ने नाल ही डिग्री देती है इधर एडमिशन है नाल डिग्री दे रहे ने तो सात संगत जी उहदे नाल कुछ उपदेश भी दिते गए ने डिग्री एक हिस्सा है इहनूं सार्थक असी बनाना है बिना उदम किते सार्थक नहीं हो सकती और अगर असी कूड़ नाल प्यार कीता है तो सात संगत जी कूड़ विच ही जन्म होएगा असी किहड़े जम्मां तो बचण दा वादा सतगुरां को लैण वास्ते जांदे हां कि मरण तो बाद जम नहीं आणगे सतगुरु आणगे तो गुरु साहबा ने हुण शुरू जिहड़ा उपदेश कीता है धिया पुत्र जमीन जायदाद इस तो वड्डे कोई जम है नहीं और इस तो वड्डे किहड़े जम ने जमां दी इक सीमा है जिसले साडे कर्मां दी गति पूरी हो जाएगी ना वह एक पल भी सानू नरक विच नहीं रख सकते एक पल भी उन्हां नू छड्डणा पवेगा और असी आजाद है गया छुट जावांगे उन्हां जमां तो पर एक पुत्र नू देखो कैसा प्यारा जम है